ਕਿੰਨੇ ਦਿਨ ਪੜ੍ਹਾਉਂਦੇ? ਉਹ ਅੱਗੋਂ ਕਹਿੰਦੀ ਸੱਚ ਦੱਸਾਂ ਵੀ ਤੁਹਾਨੂੰ ਤੇ ਮੈਂ ਸੱਚ ਦੱਸਾਂ ਕਿਉਂ? ਮੈਂ ਕਿਹਾ ਹਾਂ ਸੱਚ। ਕਹਿੰਦੀ ਵੱਧ ਤੋਂ ਵੱਧ ਜੇ ਜੋੜ ਲਾਈਏ ਤੇ ਇੱਕ ਮਹੀਨਾ ਹੀ ਹੱਕ ਸਤਨਾ। ਧਿਆਨ ਦੇਣਾ, ਇੱਕ ਸਟੈਂਟ ਬਣ ਚੁੱਕਾ ਕਿ ਵੀ ਸਰਕਾਰੀ ਟੀਚਰ ਆ ਕਿਹੜਾ ਕੋਈ ਪੁੱਛਦਾ ਪਿਆ, ਕਿਹੜਾ ਕੋਈ ਬਹੁਤਾ ਵੇਖਦਾ ਪਿਆ। ਧਿਆਨ ਦੇਣਾ ਵੀ ਪੇਪਰਾਂ ਦੇ ਨੇੜੇ ਨੇੜੇ ਮਾੜਾ ਜਿਹਾ ਜ਼ੋਰ ਕਹਿੰਦੀ ਲਵਾ ਦਈਦਾ, ਅੱਗੋਂ ਪਾਸ ਹੋਣ ਨਾ ਹੋਣ ਉਹਨਾਂ ਦੀ ਕਿਸਮਤ ਉਹ ਜਾਣਨ। ਧਿਆਨ ਦੇਣਾ ਪਿਆਰਿਓ, ਨਹੀਂ ਜਿਹੜਾ ਤੁਹਾਡੇ ਚੋਂ ਗੁਰੂ ਦੇ ਭੈ ਚ ਰਹਿਣ ਵਾਲਾ ਉਹਨੂੰ ਪਤਾ ਮੈਂ 7,000, 6,000, 8,000 ਤਨਖਾਹ ਲੈਣਾ ਵਾ, ਮੇਰੇ ਕੋਲ 70 ਬੱਚੇ ਨੇ, ਇਹਨਾਂ 70 ਬੱਚਿਆਂ ਨੂੰ ਜੇ ਮੈਂ ਵਿਦਿਆ ਨਾ ਦਿੱਤੀ ਉਹਦੀ ਨਜ਼ਰ ਵਿੱਚ ਮੈਂ ਗੁਨਾਹਗਾਰ। ਆਖੋ ਸਤਨਾਮ। ਬੇਸ਼ੱਕ ਮੈਨੂੰ ਉੱਤੇ ਕੋਈ ਇੰਨਾ ਨਹੀਂ ਪੁੱਛਦਾ ਪਿਆ, ਹੋਰ ਕੋਈ ਨਹੀਂ ਵੇਖ ਰਿਹਾ, ਪਰ ਇੱਕ ਉਹ ਹੈ ਜਿਹੜਾ ਸਭ ਨੂੰ ਵੇਖ ਰਿਹਾ। ਆਖੋ ਸਤਨਾਮ। ਗੁਰੂ ਪਿਆਰਿਓ, ਇਹ ਵੀ ਕਿਰਤ, ਕੋਈ ਸਰਕਾਰੀ ਨੌਕਰੀ ਮਿਲ ਜਾਏ ਤੇ ਜੇ ਉੱਤੋਂ ਕੋਈ ਏਡੀ ਪੁੱਛ ਗਿੱਛ ਨਹੀਂ, ਪਰ ਤੇਰੇ ਅੰਦਰ ਆਪਣੇ ਪਿਓ ਦਾ ਭੈ ਹੋਵੇ ਕਿ ਜਿੰਨਾ ਕੁਝ ਲਿਆ ਉਹਦੇ ਤੋਂ ਵੱਧ ਦੇਣਾ ਹੈ। ਹੱਕੋ ਸਤਨਾਮ। ਗੁਰਮੁਖ ਵੱਧ ਮੋੜਦਾ ਜੇ ਯਾਦ ਰੱਖਿਓ, ਔਰ ਵੱਧ ਮੋੜਨਾ ਚਾਹੀਦਾ। ਜੇ 7,000 ਤਨਖਾਹ ਲਈ ਤੇ ਬੱਚਿਆਂ ਨੂੰ 7,000 ਤੋਂ ਵੱਧ ਮੋੜਨਾ, ਦੇਣਾ, ਗੁਣ ਦੇਣਾ, ਸਮਾਂ ਦੇਣਾ। ਗੁਰੂ ਦੀ ਖੁਸ਼ੀ ਅਜੇ ਵੀ ਗੱਲ ਨਾ ਦਿਮਾਗ ਚ ਆਈ ਹੋਵੇ। ਬਾਬਾ ਨੰਦ ਸਿੰਘ ਜੀ ਵੇਲੇ ਨਾ ਇੱਕ ਦੋ ਸਰੀਰ ਆ ਗਏ ਸੀ ਤੇ ਇੱਕ ਉਹਨਾਂ ਨੇ ਬੇਨਤੀ ਕੀਤੀ ਸੀ, ਬਾਬਾ ਜੀ ਮਨ ਨਹੀਂ ਜੁੜਦਾ। ਖੜੇ ਖੜੇ ਬਚਨ ਹੋਇਆ, ਕਿਤੇ ਪੁੰਨ ਹੋਣ ਤੇ ਸਮਾਂ ਮਿਲਦਾ, ਬਹੁਤ ਕਮਾਈ, ਉਹਨਾਂ ਵਰਗੀ ਕਮਾਈ ਕੋਈ ਸ਼ਾਇਦ। ਗੁਰੂ ਪਿਆਰਿਓ, ਇਕੱਲੀ ਔਰਤ ਨਾਲ ਬਚਨ ਨਾ ਕਰਨਾ, ਜਾਂ ਪਤੀ ਨਾਲ ਹੋਵੇ, ਜਾਂ ਪਿਤਾ ਨਾਲ ਹੋਵੇ, ਜਾਂ ਪੁੱਤਰ ਨਾਲ ਹੋਵੇ, ਪੱਕੀ ਇੱਟ ਨਹੀਂ ਲੱਗਣ ਦਿੱਤੀ ਮਾਇਆ ਨੂੰ, ਪ੍ਰਭਾਵ ਤੋਂ ਪਿੱਛੇ। ਇਹ ਚੀਜ਼ਾਂ ਸਾਡੀ ਸੋਚ ਤੋਂ ਵੀ ਪਰੇ, ਜੋ ਪਹਿਰਾ ਉਹਨਾਂ ਨੇ ਰੱਖਿਆ। ਸਤਨਾਮ। ਕਿਤੇ ਪੁੰਨ ਸਮਾਂ ਮਿਲ ਜੇ ਕਿਸੇ ਨੂੰ, ਖੜੇ ਸੀ ਛੋਟੀ ਹੱਥ ਸੀ, ਉਹਨਾਂ ਨੂੰ ਖੜੇ ਖੜੇ ਸਮਾਂ ਮਿਲਿਆ। ਦੋ ਸਰੀਰ ਸੀ ਤੇ ਉਹਨਾਂ ਚੋਂ ਇੱਕ ਕਹਿਣ ਲੱਗਾ, ਕਹਿੰਦਾ ਮਹਾਂਪੁਰਸ਼ੋ ਮਨ ਨਹੀਂ ਜੁੜਦਾ। ਹੁਣ ਉਹ ਤੇ ਸੋਚਣ ਲੱਗਾ ਕੋਈ ਸ਼ਬਦ ਦੇਣਗੇ, ਫਲਾਣਾ ਸ਼ਬਦ ਜਪਿਆ ਕਰ, ਧਿਆਨ ਦੇਣਾ, ਇਹਨਾਂ ਚਿਰ ਸਵੇਰੇ ਚੌਂਕੜੀ ਲਾਇਆ ਕਰ, ਮਨ ਜੁੜੇਗਾ। ਉਹ ਤੇ ਸਮਝਿਆ ਦੇਖੋ ਮਹਾਂਪੁਰਸ਼ਾਂ ਨੇ ਕਿੱਥੋਂ ਬਿਮਾਰੀ ਲਵੀ। ਬਾਬਾ ਜੀ ਕਹਿੰਦੇ ਕਿਰਤ ਕੀ ਕਰਦਾ? ਕਹਿੰਦਾ ਜੀ ਮੈਂ ਮਿਸਤਰੀ ਹਾਂ। ਤੇ ਖੜੇ ਖੜੇ ਕਹਿੰਦੇ ਕਿੰਨੀ ਦਿਹਾੜੀ ਲੈਣਾ? ਇਹ ਉਦੋਂ ਦਾ ਬਚਨ ਜੇ ਜੀ 14 ਨੇ। ਖੜੇ ਖੜੇ ਕਹਿੰਦੇ ਕਹਿੰਦੇ ਮਾਲਕ ਨੂੰ ਕੰਮ 16 ਦਾ ਕਰਕੇ ਦਿਆ ਕਰ, ਮਨ ਵੀ ਜੁੜ ਜਾਏਗਾ। ਆਖੋ ਸਤਨਾਮ। ਬੜੀ ਵੱਡੀ ਗੱਲ ਜੀ, ਗੁਰਸਿੱਖ ਜੋ ਲੈਂਦਾ ਨਾ ਉਸ ਤੋਂ ਵੱਧ ਮੋੜਦਾ, ਔਰ ਜਿਹੜਾ ਵੱਧ ਮੋੜਦਾ ਉਹ ਮਿਸਤਰੀ ਇੱਕ ਜਗ੍ਹਾ ਲੱਗਾ ਹੋਵੇ, ਉਹਨੂੰ 7 ਬੰਦਿਆਂ ਨੇ ਬੁੱਕ ਕੀਤਾ ਹੁੰਦਾ, ਇੱਥੋਂ ਹਟੇਗਾ ਸਾਡੇ ਘਰ ਆ ਜੀ। ਤੇ ਜਿਹੜਾ ਸਾਧ ਸੰਗਤ ਵੱਧ ਨਾ ਨਾ ਮੋੜੇ, ਉਹ ਚੌਂਕਾਂ 'ਚ ਖੜਾ ਹੁੰਦਾ, ਮੈਨੂੰ ਕੋਈ ਲੈ ਜੇ। ਆਖੋ ਸਤਨਾਮ। ਜਿੱਥੇ ਸੱਚ ਉੱਥੇ ਭੀੜਾਂ ਨੇ, ਜਿਤਨੇ ਮਾਈ ਭਾਈ ਬੈਠੇ ਹੋ ਪਿਆਰੇ ਹੋ, ਇਹ ਕਿਰਤ ਦਾ ਬੜਾ ਵੱਡਾ ਤਲਕ ਏ ਪਰਮਾਰਥ ਦੇ ਨਾਲ, ਧਾਰਮਿਕ ਲਾਈਨ ਦੇ ਨਾਲ ਯਤਨ ਕਰਿਓ। ਯਤਨ ਇਹਦੇ ਚ ਵੱਧ ਤੋਂ ਵੱਧ, ਵੱਧ ਤੋਂ ਵੱਧ ਹੈ ਤੇ ਔਖਾ ਕੰਮ ਹੈ, ਪਰ ਇੱਕ ਮਨ ਦੀ ਮਜ਼ਬੂਤੀ ਦੀ ਗੱਲ ਹੈ। ਇੱਕ ਜਿਗਰ ਆਉਂਦਾ ਨਾਮ ਪੁਰਸ਼ਾਂ ਦੀ ਸਾਖੀ ਚ, ਹਰਦਿੱਤ ਸਿੰਘ ਨਾਂ ਆਇਆ ਉਹਦਾ, ਬਾਬਾ ਨੰਦ ਸਿੰਘ ਜੀ ਕੋਲ ਆਇਆ ਸੀ ਤੇ 6 ਮਹੀਨੇ ਕੁਝ ਨਹੀਂ ਕਿਹਾ। 6 ਮਹੀਨੇ ਬਾਅਦ ਕਹਿੰਦੇ ਕੀ ਨਾਂ ਤੇਰਾ ਜੀ? ਹਰਦਿੱਤ ਸਿੰਘ।
ਸ਼ਰਾਬ ਤਾਂ ਨਹੀਂ ਪੀਂਦਾ? ਕਹਿੰਦੇ ਜੀ ਪੀਣਾ ਨਾ ਪੀਆ, ਮੰਨ ਗਿਆ, ਧਿਆਨ ਦੇਣਾ। ਮਹੀਨਾ ਕੁ ਲੰਘ ਗਿਆ, ਹਰਦੇਵ ਸਿਆ ਕਾਰੋਬਾਰ ਕੀ ਕਰਨਾ? ਕਹਿੰਦਾ ਬਾਬਾ ਜੀ ਕੱਪੜੇ ਦਾ ਕੰਮ, ਧਿਆਨ ਦੇਣਾ। ਤੇ ਬੈਠੇ ਬੈਠੇ ਪੁੱਛਦੇ ਬਾਬਾ ਨੰਦ ਸਿੰਘ ਜੀ, ਕਹਿੰਦੇ ਹਰਦੇਵ ਸਿਆ ਹੱਟੀ ਤੇ ਝੂਠ ਤੇ ਨਹੀਂ ਬੋਲਦਾ? ਸੰਗਤ ਧਿਆਨ ਦੇਣਾ, ਬੜੀ ਗੱਲ ਅਜੀਬ ਜੀ ਹੈ ਵੀ ਜਾਂ ਤੇ ਕਹਿੰਦਾ ਮੈਂ ਬੋਲਦਾ ਹੈ ਜੀ, ਜਾਂ ਕਹਿੰਦਾ ਨਹੀਂ ਬੋਲਦਾ ਜੀ। ਉਹਨੇ ਦੋਵੇਂ ਨਹੀਂ ਕਹੀ, ਸਤ ਸਤਨਾਮ,
ਇਹ ਵੀ ਨਹੀਂ ਕਿਹਾ ਬੋਲਦਾ, ਇਹ ਵੀ ਨਹੀਂ ਕਿਹਾ ਨਹੀਂ ਬੋਲਦਾ। ਕਹਿਣ ਲੱਗੇ ਝੂਠ ਤੇ ਨਹੀਂ ਬੋਲਦਾ ਹੱਟੀ ਤੇ,
ਅੱਗੋਂ ਪਤਾ ਕੀ ਕਹਿੰਦਾ? ਉਹ ਇਹ ਨਹੀਂ ਕਿਹਾ ਬੋਲਦਾ ਜੀ, ਇਹ ਵੀ ਕਿਹਾ ਨਹੀਂ ਬੋਲਦਾ। ਕਹਿੰਦਾ ਬਾਬਾ ਜੀ ਇੱਕ ਬੇਨਤੀ ਕਰਾਂ, ਕਹਿੰਦੇ ਦੱਸ। ਕਹਿੰਦੇ ਬਾਬਾ ਜੀ ਝੂਠ ਬਿਨਾਂ ਕਾਰੋਬਾਰ ਚੱਲਦਾ ਹੀ ਨਹੀਂ, ਹੱਥ ਸਤਨਾਮ। ਆਪਣੀ ਦਲੀਲ ਦੇ ਦਿੱਤੀ, ਕਹਿੰਦੇ ਹੱਥ ਸਤਨਾਮ, ਸਮਝਾਇਆ। ਨਹੀਂ ਭਾਈ ਨਹੀਂ, ਝੂਠ ਨਹੀਂ ਬੋਲੀ, ਗੁਰੂ ਕੇ ਸਿੱਖ ਨਹੀਂ ਬੋਲੀ। ਅਗੋਂ ਕਹਿੰਦਾ ਮਹਾਂਪੁਰਸ਼ੋ, ਝੂਠ ਬਿਨਾਂ ਦੁਕਾਨ ਨਹੀਂ ਚੱਲ ਸਕਦੀ। ਤੀਜੀ ਵਾਰੀ ਸਮਝਾਇਆ, ਉਹ ਫਿਰ ਕਵੇ ਝੂਠ ਬਿਨਾਂ ਦੁਕਾਨ ਨਹੀਂ ਚੱਲਦੀ। ਬਾਬਾ ਜੀ ਥੋੜੀ ਤਾੜਨਾ ਕੀਤੀ, ਕਹਿੰਦੇ ਫਿਰ ਇੱਥੇ ਕੀ ਲੈਣ ਆਉਣਾ? ਜੇ ਝੂਠ ਨਾਲ ਹੀ ਕੰਮ ਚਲਾਉਣਾ ਫਿਰ ਇੱਥੇ ਕੀ ਲੈਣ ਆਉਣਾ? ਚਲਾਈ ਝੂਠ ਨਹੀਂ ਬੋਲੀ। ਹੁਣ ਬਾਬਾ ਜੀ ਨੇ ਤੇ ਸੋਚਿਆ ਵੀ ਤਾੜਨਾ ਕੀਤੀ ਤੇ ਇਹਦੇ ਬਦੋਂ ਹੁਣ ਮੰਨ ਜਾਏਗਾ, ਪਰ ਉਹਦੇ ਮੂੰਹ ਚੋਂ ਇਹੋ ਲਫ਼ਜ਼ ਨਿਕਲੇ, ਕਹਿੰਦਾ ਮਹਾਂਪੁਰਸ਼ੋ ਮੇਰੀ ਬੇਨਤੀ ਹੈ ਵੀ ਝੂਠ ਬਿਨਾਂ ਦੁਕਾਨ ਨਹੀਂ ਚੱਲ ਸਕਦੀ। ਆਪਾਂ ਸਤਨਾਮ, ਧਿਆਨ ਦੇਣਾ। ਬਾਬਾ ਨੰਦ ਸਿੰਘ ਜੀ ਸੋਚਦੇ ਨੇ ਕਿ ਬੈਟਰੀ ਇੰਨੀ ਕੁ ਕਮਜ਼ੋਰ ਹੈ, ਇੰਨੀ ਕੁ ਕਮਜ਼ੋਰ ਹੈ, ਵਜਨ ਨਹੀਂ ਪੈਂਦੀ ਪਈ ਕਰਕੇ। ਆਪਾਂ ਸਤਨਾਮ, ਇੱਥੇ ਵੀ ਕਈ ਬੈਠੇ ਹੋਣਗੇ, ਉਹ ਕਹਿਣ ਭਾਈ ਸੁਣ ਲੈਂਦੇ ਹਾਂ, ਕਿਰਤ ਸ਼ੁੱਧ ਹੋਣੀ ਚਾਹੀਦੀ, ਪਰ ਬੜਾ ਔਖਾ। ਤਾਂ ਬੈਟਰੀ ਕਮਜ਼ੋਰ ਹੁੰਦੀ? ਆਪਾਂ ਸਤਨਾਮ, ਤੇ ਧਿਆਨ ਦੇਣਾ ਜੀ। ਜਦੋਂ ਬੈਟਰੀ ਕਮਜ਼ੋਰ ਹੋਵੇ ਤੇ ਮਹਾਂਪੁਰਸ਼ ਵੀ ਰਿਆਇਤ ਕਰ ਦਿੰਦੇ ਆ, ਰਿਆਇਤ ਕਰ ਦਿੰਦੇ। ਉਹਨਾਂ ਤੋਰਨਾ ਹੁੰਦਾ ਜਗਿਆਸੂ, ਤੋਰਨਾ ਮੰਜਰ। ਜਦੋਂ ਉਹਨੇ ਚੌਥੀ ਵਾਰੀ ਕਿਹਾ ਨਾ ਜੀ ਝੂਠ ਬਿਨਾਂ ਦੁਕਾਨ ਨਹੀਂ ਚੱਲ ਸਕਦੀ, ਤੇ ਬਾਬਾ ਜੀ ਨੇ ਫਿਰ ਰਿਆਇਤ ਕਰਤੀ। ਬਾਬਾ ਆਨੰਦ ਸਿੰਘ ਜੀ ਕਹਿੰਦੇ ਹਰਦਿੱਤ ਸਿਆ ਇੱਕ ਗੱਲ ਮੰਨ ਲੈ। ਕਹਿੰਦਾ ਜੀ ਦੱਸੋ। ਕਹਿੰਦੇ ਮਹੀਨੇ ਲਈ ਝੂਠ ਛੱਡ ਦੇ, ਹੱਕ ਸਤਨਾਮ। ਬੈਠਾ ਬੈਠਾ ਸੋਚਦਾ, ਕਹਿੰਦਾ ਹੁਣੇ ਗਰਮ ਹੋਏ ਸੀ, ਥੋੜੇ ਜਿਹੇ ਬੀਰ ਰਸ ਚ ਆਏ ਸੀ, ਮਹਾਂਪੁਰਸ਼ ਨਾਰਾਜ਼ ਹੋ ਜਾਣ, ਵਿਘਨ ਪੈਣੇ ਸ਼ੁਰੂ ਹੋ ਜਾਂਦੇ ਆ। ਹੁਣ ਮਹੀਨੇ ਤੇ ਆ ਗਏ ਨੇ, ਤੇ ਮਹੀਨੇ ਦਾ ਖਰਚਾ ਕਿੰਨਾ ਕੇ ਮੇਰਾ? 500-600 ਉਦੋਂ ਦੀ ਇੰਨਾ ਕੋਣਾ ਉਦੋਂ ਦਾ? ਕਹਿੰਦਾ ਪੱਲਿਓਂ ਖਾ ਲਾਂਗੇ, ਹੱਦ ਇੰਨਾ ਹੀ ਹੈ ਨਾ, ਪੱਲਿਓਂ ਖਾ ਲਾਂਗੇ। ਕਹਿੰਦਾ ਆਹ ਮੰਨ ਲੈਂਦੇ ਹੱਕ ਸਤਨਾਮ। ਕਹਿੰਦਾ ਬਾਬਾ ਜੀ ਮਹੀਨੇ ਲਈ ਛੱਡ ਦਿਆਂਗੇ, ਆ ਬੈਟਰੀ ਕਮਜ਼ੋਰ ਤੇ ਵਜਨ ਘੱਟ ਪਾਤਾ। ਹੱਕ ਸਤਨਾਮ, ਕਹਿੰਦਾ ਜੀ ਮਹੀਨੇ ਲਈ ਛੱਡ ਦਿਆਂਗਾ। ਸੱਤ ਬੱਚਾ ਜਦੋਂ ਤੁਰਨ ਲਗਾ ਨਾ ਜੀ ਉੱਠ ਕੇ, ਤੇ ਕਹਿੰਦੇ ਬਹਿ ਜਾ, ਜਿਹੜਾ ਅੱਜ ਮਹੀਨੇ ਲਈ ਸੋਚਿਆ ਝੂਠ ਛੱਡਣਾ ਉਹਦਾ ਢੰਗ ਤੇ ਸਿੱਖ ਲੈ। ਹੱਕ ਸਤਨਾਮ, ਮਹਿਰਾਨ। ਬਾਬਾ ਨੰਦ ਸਿੰਘ ਵਿਆਹ ਨਹੀਂ ਕਰਾਇਆ, ਗ੍ਰਿਸ਼ਤੀ ਨਹੀਂ ਧਾਰਨ ਕੀਤੀ, ਪਰ ਗ੍ਰਿਸ਼ਤੀ ਦੀ ਹਰ ਬਰੀਕੀ ਦੀ ਸੋਝੀ। ਹੱਕ ਸਤਨਾਮ, ਹਰ ਸਹੀ ਰਸਤਾ। ਓਏ ਉੱਠ ਪਿਆ, ਅੱਜ ਤੋਂ ਬਾਅਦ ਮਹੀਨਾ ਨਹੀਂ ਬੋਲਾਂਗਾ, ਕੀ ਕਰੇਂਗਾ ਜਾ ਕੇ ਦੁਕਾਨ ਤੇ? ਜੁਗਤੀ ਤੇ ਸਿੱਖ ਲੈ, ਇਹ ਤੁਸੀਂ ਵੀ ਕੋਈ ਗੱਲ ਅੱਜ ਦਿਮਾਗ 'ਚ ਲੈ ਲੈਣਾ। ਉਸ ਵੇਲੇ ਬਾਬਾ ਨੰਦ ਸਿੰਘ ਜੀ ਨੇ ਤਿੰਨ ਉਂਗਲਾਂ ਉੱਤੇ ਕੀਤੀਆਂ ਤੇ ਕੀ ਆਖਿਆ? ਹਰਦਿੱਤ ਸਿਆ 3% ਕਮਾਈ ਜਾਇਜ਼ ਹੈ। ਆਪ ਸਤਨਾਮ, ਜਿਹਨੇ ਵਪਾਰੀ ਬੈਠੇ ਗੁਣ ਲੈ ਲੈਣਾ। ਪਤਾ ਨਹੀਂ ਹੁੰਦਾ ਕੋਈ ਕਿਹੜਾ ਬਚਨ ਕਿਹੜੇ ਵੇਲੇ ਕਿਹੜੀ ਜਗ੍ਹਾ ਤੁਹਾਨੂੰ ਕਿਵੇਂ ਕਿਸ ਰੂਪ 'ਚ ਕੰਮ ਆ ਜਾਏ। ਅੰਮ੍ਰਿਤਸਰ ਵਿੱਚ ਨਾ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਚੱਲ ਰਿਹਾ ਅੱਜ ਵੀ ਗੁਰੂ ਦੀ ਕਿਰਪਾ ਨਾਲ। ਉੱਥੇ ਅਸੀਂ ਮਸ਼ੀਨ ਲਾਉਣੀ ਸੀ ਅਲਟਰਾਸਾਊਂਡ ਦੀ, ਉਹ ਜਦੋਂ 2-3 ਕੰਪਨੀਆਂ ਕੋਲੋਂ ਰੇਟ ਮੰਗਾਏ, ਫਿਰ ਇੱਕ ਕੰਪਨੀ ਨੇ ਮੈਨੇਜਰ ਨੂੰ ਸੱਦਿਆ, ਉਹ ਦੱਸਣ ਲੱਗਾ ਵੀ ਇਹ 5,45,000 ਦੀ ਹੈ। ਹੁਣ ਅਸੀਂ ਕਹਿਣਾ ਹੀ ਸੀ ਬਈ ਅਸੀਂ ਚੈਰੀਟੇਬਲ ਹਾਂ ਕਿ ਬਈ ਨੋ ਪ੍ਰੋਫਿਟ ਨੋ ਲੋਸ 'ਤੇ ਲੱਗਣੀ ਹੈ ਮਸ਼ੀਨ, ਬਈ ਯਾਰ 300 ਰੁਪਏ ਅਲਟਰਾਸਾਊਂਡ ਦਾ, ਅਸੀਂ 75 ਰੁਪਏ ਲੈਣੇ ਸਾਰੇ, ਡਾਕਟਰ ਚੰਗਾ ਰੱਖਣਾ 25,000-30,000 ਤਨਖਾਹ ਦਾ, ਵੀ ਆਪਣਾ ਹੀ ਨੋ ਪ੍ਰੋਫਿਟ ਨੋ ਲੋਸ 'ਤੇ ਚੱਲੀ ਹੈ। ਅਸੀਂ ਉਹਨੂੰ ਕਿਹਾ ਵੀ ਗੁੰਜਾਇਸ਼ ਕਰਾਓ ਜਿੰਨੀ ਹੋ ਸਕੇ। ਉਹ ਕਹਿੰਦਾ ਨਹੀਂ, ਇਹਦੇ ਵਿੱਚ ਬਹੁਤ ਤੁਹਾਨੂੰ ਘੱਟ ਰੇਟ ਦੱਸੇ ਨੇ ਕੰਪਨੀ ਨੇ ਇਤਨਾ। ਉਦੋਂ ਬੈਠੇ ਬੈਠੇ ਨਾ ਦਾਸ ਵੀ ਬੈਠਾ ਜੀ, ਅਤੇ ਮੈਨੂੰ ਵੀ ਬਾਬਾ ਜੀ ਦਾ ਬਚਨ ਯਾਦ ਆ ਗਿਆ। ਕੋਈ ਮੈਂ ਕੰਪਨੀ ਵਾਲੇ ਨੂੰ ਕਿਹਾ, ਮੈਂ ਕਿਹਾ ਵੀ ਅਸੀਂ ਇਹ ਚੈਰੀਟੇਬਲ ਭਲੇ ਲਈ ਖੋਲ੍ਹਣੀ ਹੈ, ਇਸ ਮਹਾਂਪੁਰਸ਼ਾਂ ਦਾ ਸਾਨੂੰ ਇੱਕ ਬਚਨ ਹੈ ਕਿ 3% ਕਮਾਈ ਜਾਇਜ਼ ਹੁੰਦੀ ਹੈ। ਮੈਂ ਕਿਹਾ ਆਪਾਂ ਤੇਰੇ ਨਾਲ ਬਹਿਸ ਨਹੀਂ ਕਰਦੇ, 3% ਕਮਾਈ ਕਰ ਲਓ, ਉਹ ਤੁਹਾਨੂੰ ਖੋਲ੍ਹੇ ਅਤੇ ਬਾਕੀ ਜਿੰਨੀ ਉੱਤੇ ਬਣਦੀ ਰਹਿਲ ਸਤਨਾ। ਹੁਣ ਤੁਹਾਡੀ ਗੱਲ ਤੁਹਾਡੇ ਦੇ ਸੱਚ। ਉਹ ਜਦੋਂ ਅਸੀਂ ਉਹਨੂੰ ਦੇਤੀ ਨਾ ਔਫਰ, 3% ਕਮਾ ਲਿਆ ਤੇ ਦੇ ਦੇ ਮਸ਼ੀਨ। ਬੈਠਾ ਬੈਠਾ ਸਾਧ ਸੰਗਤ 55,000 ਰੁਪਈਆ ਨਾ ਲੈਸ ਕਰਤਾ। ਕਹਿੰਦਾ ਮੇਰੇ ਤੇ ਇਹੋ ਜਿਹਾ ਅਸਰ ਹੋ ਗਿਆ ਕਿ ਤੁਸੀਂ ਮੈਨੂੰ ਖੁੱਲ ਦੇਤੀ ਹੈ, ਇਹਨੇ ਕਮਾ ਲਿਆ ਹੱਕ ਸਤਨਾ। ਮੈਂ ਕਿਹਾ ਉਂਝ ਖਹਿੜਾ ਕਰਦੇ ਰਹਿੰਦੇ ਤੇ 10,000 ਛੱਡ ਦੇ, 20,000 ਛੱਡ ਦੇ, ਇੱਥੇ ਹੀ ਕੰਮ ਰਹਿਣਾ ਸੀ ਹੱਕ ਸਤਨਾ। ਹੋਰ ਜਿਹੜੇ ਹੋਰ ਦੁਕਾਨਦਾਰ ਬੈਠੇ ਹੋਣ, ਇਹ ਆਪਣੇ ਲਈ ਅੰਦਾਜ਼ਾ ਲਾ ਲਓ, ਇੱਕ ਖੋਜ ਹੈ ਸਤਪੁਰਸ਼ ਦੀ, 3% ਕਮਾਈ ਜਾਇਜ਼। ਮਹਾਂਪੁਰਸ਼ਾਂ ਨੇ ਹਰਦਿੱਤ ਸਿੰਘ ਨੂੰ ਸਮਝਾਇਆ, ਕਹਿੰਦੇ ਜਿਹੜਾ ਸੂਟ 100 ਦਾ ਪੈਂਦਾ, ਹੁਣ ਅੱਜ ਤੋਂ ਬਾਅਦ ਗਾਹਕ ਨੂੰ ਕਹਿਣਾ 103 ਰੁਪਏ ਦਾ, ਬਸ ਸੱਚ ਕਹਿ ਦੇਣਾ। 150 ਦਾ ਪੈਂਦਾ 154.54 ਦਾ, ਬਸ 3% ਕਮਾਉਣਾ ਜਿਹਦੇ ਵੀ ਪੈਂਦਾ ਹੈ, ਸੱਚ ਕਹਿ ਦੇਣਾ। ਸਾਧ ਸੰਗਤ ਧਿਆਨ ਦੇਣਾ। ਉਹਨੇ ਜਾ ਕੇ ਇੰਜ ਸ਼ੁਰੂ ਕੀਤਾ, ਹੁਣ ਜਿਹੜਾ ਆਵੇ, ਬੀਬੀਆਂ ਕਈ ਜਾਣਦੀਆਂ ਕਿ ਗਾਹਕ ਜਦੋਂ ਦੁਕਾਨਦਾਰ ਕਹਿੰਦਾ ਨਾ ਵੀ ਇੰਨੇ ਦੀ, ਤਾਂ ਸਿੱਧਾ ਹੀ ਅੱਧਾ ਰੇਟ ਕਈ ਬੀਬੀਆਂ ਸੁਣਦੀ, ਆਹ ਲਾਉਣਾ ਹੀ, ਫਿਰ ਉਹ ਆਵਾਜ਼ ਮਾਰਦਾ, ਫਿਰ ਇਹ ਜਾਂਦੀਆਂ, ਫਿਰ ਆਵਾਜ਼ ਮਾਰਦਾ, ਹੈਂਜੀ ਡਾਂਗਾਂ ਦੇ ਗੱਜ ਹੁੰਦੇ ਹੱਕ ਸਤਨਾਮ। ਉਹ ਤਰ੍ਹਾਂ ਦੀ ਆਦਤ ਪਈ ਸੀ, ਉਹ ਜਿਹਨੇ ਰੇਟ ਪੁੱਛਣਾ 103 ਦਾ, ਉਹਨੇ ਕਹਿਣਾ 80 ਲਾਉਣਾ ਹੀ, ਉਹ ਵਿਚਾਰਾ ਚੋਪਰ ਦੇ ਦੱਸਿਆ। ਉਹ ਕੀ ਕਰੇ ਹੁਣ, ਮਹਾਂਪੁਰੇ ਦਾ ਬਚਨ ਹੈ 3% ਕਮਾਉਣਾ, ਪਹਿਲੇ ਕੰਮ ਚੱਲਦੇ ਸੀ ਸਾਰੇ ਹੱਕ ਸਤਨਾਮ। ਉਹਨੇ ਕਹਿਣਾ ਜੀ 100 ਦਾ ਪੈਂਦਾ, 103 ਦਾ, ਬਸ ਉਹ 150 ਦਾ ਸੂਟ ਪੈਂਦਾ, 154 ਦਾ, ਦੂਜੀ ਗੱਲ ਨਹੀਂ, ਪਿਆਰ ਨਾਲ ਸਮਝਾਉਣਾ। ਕਹਿੰਦੇ 10 ਦਿਨ ਤੇ ਪੱਲੇ ਨਹੀਂ ਖਾਧਾ, ਜਿਹੜਾ ਆਵੇ ਮੁੜੇ ਹੱਕ ਸਤਨਾਮ। ਹਾਲਤ ਪਈ ਸੀ, ਹੁਣ ਜਦੋਂ ਦੂਜੀਆਂ ਦੁਕਾਨਾਂ ਜਾਣ, ਉੱਥੇ 20% ਕਮਾਈ, 15%, ਫਿਰ ਮੁੜ ਕੇ ਆਉਣ, ਰੇਟ ਉਹਦਾ ਘੱਟ। ਕਹਿੰਦੇ ਜਿਹੜੇ ਖੀਰਲੇ 15-20 ਦਿਨ ਇੰਨਾ ਕੁ ਸਵਾਦ ਆਇਆ ਸੱਚ ਬੋਲਣ ਦਾ, ਨਾ ਕਿਸੇ ਨਾਲ ਬਹਿਸ, ਨਾ ਕਿਸੇ ਨਾਲ ਸਿਰਕ ਪਾਈ, ਨਾ ਕਿਸੇ ਨਾਲ ਹੋਰ ਕੁਝ। ਧਿਆਨ ਦੇਣਾ ਗੁਰੂ ਪਿਆਰਿਓ, ਸਾਹੀ ਚ ਲਿਖਿਆ 2.5 ਮਹੀਨੇ ਬਾਅਦ ਇਹ ਹਰਦਿੱਤ ਸਿੰਘ ਆਇਆ ਦਰਸ਼ਨ ਕਰਨ ਮਹਾਂਪੁਰਸ਼ਾਂ ਦੇ। ਜਦੋਂ ਪ੍ਰਸ਼ਾਦ ਭੁਗਤ ਆਇਆ ਤੇ ਬਾਬਾ ਜੀ ਹੱਸ ਕੇ ਪੁੱਛਦੇ, ਹਰਦਿੱਤ ਸਿੰਘ ਫਿਰ ਮਹੀਨਾ ਕੀ ਛੱਡਿਆ? ਉਸ ਤੋਂ ਬਾਅਦ ਫਿਰ ਸ਼ੁਰੂ ਕਰਤਾ ਹੀ ਬੋਲਣਾ ਸਤਨਾਮ। ਇਹਦੀਆਂ ਅੱਖਾਂ ਚ ਅੱਥਰੂ ਆ ਗਏ। ਕਹਿੰਦਾ ਮਹਾਂਪੁਰਸ਼ ਅੱਜ 2.5 ਮਹੀਨੇ ਹੋ ਗਏ ਨੇ, ਬਚਨ ਤੇ ਤੁਹਾਡੇ ਨਾਲ ਮਹੀਨੇ ਦਾ ਕੀਤਾ ਸੀ ਕਿ ਸੱਚ ਬੋਲਾਂਗਾ, ਪਰ ਸੱਚ ਬੋਲਣ ਨਾਲ ਇੰਨਾ ਕੁ ਸਵਾਦ ਆਇਆ, ਇੰਨਾ ਕੁ ਮਨ ਟਿਕ ਗਿਆ, ਇੰਨੀ ਕੁ ਸਿਰ ਖਪਾਈ ਖਤਮ ਹੋ ਗਈ ਹੈ। ਬਾਬਾ ਜੀ ਮੇਰੀ ਅਰਦਾਸ ਕਰਿਓ ਕਿ ਕੁੱਲਾਂ ਤੱਕ ਸਾਡੀ ਦੁਕਾਨ ਦੇ ਵਿੱਚ ਸੱਚ ਵਸਿਆ ਰਹੇ। ਗੱਜ ਕੇ ਆਪੋ ਸਤਨਾਮ, ਸੱਚ ਦਾ ਆਨੰਦ ਬੜਾ ਜੀ, ਧਿਆਨ ਕਿਤੇ ਸੱਚ ਦਾ ਪੱਲਾ ਫੜ ਕੇ ਵੇਖੋ, ਕੋਈ ਘਬਰਾਹਟ ਨਹੀਂ ਰਹਿੰਦੀ। ਆਪੋ ਸਤਨਾਮ, ਮੈਂ ਤੇ ਗੁਰੂ ਦੇ ਭਰੋਸੇ ਤੇ ਕਹਿੰਦਾ, ਗੁਰੂ ਪਿਆਰਿਓ ਜਿੱਥੇ ਸੱਚ ਹੈ ਨਾ ਸੱਚ, ਉਹਨਾਂ ਨੇ ਤੇ ਆਪਣਾ ਬੂਹਾ ਵੀ 9 ਵਜੇ ਖੋਲਿਆ ਹੁੰਦਾ, 10 ਵਜੇ ਖੋਲਿਆ ਹੁੰਦਾ, ਤੇ ਕਈ ਵਾਰੀ ਗਾਹ ਘੱਟੀ ਤੇ ਬੈਠੇ ਹੁੰਦੇ, ਬੂਹਾ ਖੋਲੇ ਤੇ ਸੌਦਾ ਲੈਣਾ। ਆਪੋ ਸਤਨਾਮ, ਜਿੱਥੇ ਸੱਚ ਹੈ ਭਾਈ, ਕਿੱਥੇ ਸੱਚ ਹੈ। ਗੋਬਿੰਦ ਪੰਕਤੀ ਪੜ੍ਹ ਲਈਏ ਜੀ ਸਾਰੇ। ਮੈਂ ਇੱਕ ਸਟੇਜ ਤੋਂ ਬੇਨਤੀ ਕਰਦੇ ਹਾਂ ਕਿ ਇਹ ਸਟੇਜ ਤੇ ਬਹਿ ਕੇ ਦਾਸ ਰੰਗੀ ਹੋਈ ਰੂਹ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਰਣਧੀਰ ਸਿੰਘ ਦੇ ਬਚਨ ਵੀ ਸੁਣਾ ਸਕਦਾ ਹੈ, ਪੋਤੀ ਮਰਦਾਨ ਦੀ ਟਕਸਾਲ ਦੇ ਵੀ ਸੁਣਾ ਸਕਦਾ ਹੈ, ਦਮਦਮੀ ਟਕਸਾਲ ਦੇ ਬਚਨ ਵੀ ਸੁਣਾ ਸਕਦਾ ਹੈ, ਨਾਨਕ ਸਾਹਿਬ ਟਕਸਾਲ ਦੇ ਵੀ ਬਚਨ ਸੁਣਾ ਸਕਦਾ ਹੈ, ਰਾੜਾ ਸਾਹਿਬ ਦੀ ਟਕਸਾਲ ਦੇ ਵੀ ਬਚਨ ਸੁਣਾ ਸਕਦਾ ਹੈ, ਮਸਤੂਆਣੇ ਵਾਲੀ ਟਕਸਾਲ ਦੇ ਵੀ ਬਚਨ ਸੁਣਾ ਸਕਦਾ ਹੈ, ਸ਼੍ਰੋਮਣੀ ਕਮੇਟੀ ਦੇ ਵੀ ਬਚਨ ਸੁਣਾ ਸਕਦਾ ਹੈ। ਇੱਕ ਗੱਲ ਧਿਆਨ 'ਚ ਰੱਖਿਓ, ਕਿਸੇ ਟਕਸਾਲ ਦੇ ਬਚਨ ਦਾ ਮਤਲਬ ਇਹ ਨਾ ਲੈਣਾ ਕਿ ਉਸ ਟਕਸਾਲ ਨਾਲ ਕੋਈ ਜੁੜ ਜਾਓ ਜਾਂ ਵਿਸ਼ੇਸ਼ ਗੱਲ ਹੈ, ਨਹੀਂ, ਇਹ ਸਭ ਗੁਰੂ ਗੋਬਿੰਦ ਸਿੰਘ ਦੇ ਗੁਲਦਸਤੇ ਦੇ ਫੁੱਲ ਨੇ, ਵਿੱਚੋਂ ਗੁਣ ਲੈ ਕੇ ਜਾਣਾ। ਆਖੋ ਸਤਨਾਮ।
ਸਿਰਫ ਗੁਣ ਕਬੂਲਣਾ, ਗੁਣ ਪਿਆਰਿਓ, ਗੁਣ ਗੁਣ ਬੰਦਿਆ ਜਿਹੜਾ ਉਹ ਤੁਮਦਕਾਰੀ ਹੈ, ਗੁਣ ਹਰ ਜਗ੍ਹਾ ਤੋਂ ਲੈਂਦਾ, ਆਖੋ ਸਤਨਾਮ, ਹਰ ਜਗ੍ਹਾ ਤੋਂ ਗੁਣ, ਉਹਨੂੰ ਗੁਣ ਮਿਲਣਾ ਚਾਹੀਦਾ। ਇਸ ਲਈ ਇੱਕ ਮਿੰਟ ਪੜ੍ਹ ਲਓ ਜੀ ਸਾਰੇ, ਤੇ ਬਾਕੀ ਅੱਜ ਤੋਂ ਯਤਨ ਕਰਿਓ ਥੋੜਾ ਥੋੜਾ, ਭਾਵੇਂ ਚੱਲ ਪਓ ਤੇ ਭਾਵੇਂ ਜੇ ਪੂਰਾ ਕੰਮ ਆ ਜਾਏ ਤੇ ਪੂਰਾ ਚੱਲ ਪਇਓ। ਦੋ ਮਿੰਟ ਪੜ੍ਹ ਲਓ ਗੁਰੂ ਸਾਹਿਬ ਜੀ ਦੀਆਂ ਪੰਕਤੀਆਂ ਵੀ ਪਿਆਰ ਦੇ ਨਾਲ, ਤੇ ਪੰਜ ਸੱਤ ਮਿੰਟ ਹੋਰ ਲਾ ਕੇ ਸਮਾਪਤੀ ਕਰ ਦਿਆਂਗਾ, ਕਿਉਂਕਿ ਆਪ ਜੀ ਨੇ ਸਭ ਨੇ ਪਤਾ ਲੱਗਿਆ ਮੈਨੂੰ ਇੱਥੇ ਪਤਾ ਨਹੀਂ ਵੀਰਵਾਰ ਨਾ ਕਾ ਹੁੰਦਾ, ਸਾਡੇ ਤਾਂ ਉੱਥੇ ਐਤਵਾਰ ਹੁੰਦਾ ਨਾ, ਅਸੀਂ ਉਸ ਸੁਭਾਅ ਨਾਲ ਬੈਠੇ ਹੋਏ ਹਾਂ ਵੀ ਛੁੱਟੀ ਹੈ ਤੁਹਾਨੂੰ, ਤੇ ਪੂਰੇ ਪੰਜ ਸੱਤ ਮਿੰਟ ਸਮਾਪਤੀ ਕਰ ਲਾਂਗੇ ਹਾਂ। ਇੱਕ ਪੰਕਤੀ ਪੜ੍ਹ ਲਓ ਜਰਾ, ਮੇਰੇ ਮਾਲਕ ਦੀ ਮੋਹਰ ਲੱਗ ਜੇ ਤੇ ਅੰਦਰ ਵਸ ਜੇ ਅੱਜ ਗੱਲ, ਭਾਈ ਕਟਾਰੂ ਦਾ ਪਹਿਲਾ ਬਚਨ ਸਾਡੀ ਜ਼ਿੰਦਗੀ 'ਚ ਵੀ ਆ ਜਾਵੇ ਜੀ। ਕਿਰਤ ਵਿਰਤ ਕਰ ਤਾਰਾਮ ਦੀ, ਕਿਰਤ ਵਿਰਤ ਕਰ ਤਾਰਾਮ ਦੀ,
ਕਿਰਤ ਕਰ ਤਾਰਾਮ ਦੀ, ਕਿਰਤ ਵਿਰਤ ਕਰ ਤਾਰਾਮ
ਦੀ। ਸਾਰੇ ਗੁਰੂਆਂ ਬੋਲੋ,
ਕਿਰਤ ਵਿਰਤ ਕਰ ਤਾਰਾਮ ਦੀ, ਕਿਰਤ ਵਿਰਤ
ਸਾਨੂੰ ਬਚਨ ਕੀਤਾ, ਸਾਡੇ ਲਈ ਸੜਕ ਹੈ, ਪਰ ਸਹੀ ਸੜਕ ਮਿਲੇਗੀ ਗੁਰਸਿੱਖਾਂ ਦਾ ਜੀਵਨ ਕਿਤੇ ਪੜੋਗੇ ਗੁਰੂ ਸਾਹਿਬ ਦੀ ਮੌਜੂਦਗੀ ਵੇਲੇ, ਜਿਹੜੇ ਗੁਰੂ ਕੇ ਲਾਲ ਬ੍ਰਹਮ ਗਿਆਨ ਅਵਸਥਾ ਨੂੰ ਪਹੁੰਚੇ। ਗੁਰਸਿੱਖੀ ਦੀਆਂ ਪੌੜੀਆਂ ਛੋਈਆਂ, ਇਹ ਕਿਵੇਂ ਛੋਈਆਂ? ਗੁਰੂ ਦੇ ਬਚਨ ਸੰਭਾਲੇ। ਇਹ ਪਹਿਲਾ ਬਚਨ ਭਾਈ ਕਟਾਰੂ ਦੀ ਝੋਲੀ 'ਚ ਪਾਇਆ, ਘੱਟ ਨਹੀਂ ਤੋਲਣਾ, ਭਾਵ ਕਿਰਤ ਸ਼ੁੱਧ। ਮੈਨੂੰ ਬਚਨ ਯਾਦ ਹੈ, ਸਾਡੇ ਅੰਮ੍ਰਿਤਸਰ ਨਾ ਮਹਾਂਪੁਰਸ਼ਾਂ ਨੇ ਸਕੂਲ ਖੋਲਿਆ, ਕਿਸੇ ਨੂੰ ਕੰਟੀਨ ਮਿਲੀ, ਕੰਟੀਨ ਉਹ ਡੱਬਾ ਮਠਿਆਈ ਦਾ ਲੈ ਕੇ ਗਿਆ ਮਹਾਂਪੁਰਸ਼ਾਂ ਕੋਲ, ਜੀ ਤੁਹਾਡੇ ਸਕੂਲ 'ਚ ਮੈਨੂੰ ਕੰਟੀਨ ਦਾ ਠੇਕਾ ਮਿਲਿਆ। ਮੈਂ ਦਸ ਨਾਲ ਸੀ, ਮੈਨੂੰ ਕੋਈ ਮਿਲਿਆ ਉੱਥੇ, ਪੰਜ ਮਿੰਟ ਉਹ ਡੱਬਾ ਮਹਾਂਪੁਰਸ਼ਾਂ ਨੇ ਹੱਥ 'ਚ ਫੜੀ ਰੱਖਿਆ, ਸੇਵਾਦਾਰ ਕਹਿੰਦਾ ਜੀ ਭੁਗਤਾਉਂਦੇ ਨਹੀਂ ਪਏ, ਕਹਿੰਦੇ ਨੇ ਕੰਟੀਨ ਦਾ ਠੇਕਾ ਲਿਆ, ਕਹਿੰਦੇ ਹਾਂ, ਬੜੇ ਵਿਰਾਗ 'ਚ ਕਹਿੰਦੇ ਕੰਟੀਨ ਵਾਲੇ ਨੂੰ, ਕਹਿੰਦੇ ਧਿਆਨ ਨਾਲ ਕੰਟੀਨ ਕਰੀ, ਤੇਰੇ ਕੋਲ ਤਕਰੀਬਨ 80% ਬੱਚੇ ਆਣੇ ਨੇ, ਤਕਰੀਬਨ 10-15 ਸਾਲ ਦੀ ਉਮਰ ਦੇ ਲਾਗੇ ਵਾਲੇ, ਆਪ ਸਤਨਾਮ, ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੀ ਬੱਚਿਆਂ ਦੀ ਕਿਰਤ ਹੈ ਨਾ। ਮਹਾਂਪੁਰਸ਼ਾਂ ਸਮਝਾ ਬੱਚਿਆਂ ਦੀ, ਤੂੰ ਹਲਕੀ ਟੋਫੀ ਲੈ ਆ, ਬੱਚੇ ਨੇ ਘਰੋਂ ਪੈਸੇ ਲੈ ਆਉਣੇ, ਉਹਨੇ ਲੈ ਜਾਣ, ਹਲਕੇ ਬਿਸਕੁਟ ਲੈ ਆ, ਬੱਚੇ ਨੇ ਪੈਸੇ ਲੈ ਆਉਣੇ ਲੈ। ਉਹ ਕੰਟੀਨ ਵਾਲੇ ਨੂੰ ਕਹਿੰਦੇ ਬੜੇ ਧਿਆਨ ਨਾਲ ਕਿਰਤ ਕਰੀ, ਤੇਰੀ ਛੋਟੇ ਬੱਚਿਆਂ ਦੀ ਕਿਰਤ, ਛੋਟੇ ਬੱਚਿਆਂ ਨੂੰ ਭੋਲ ਹੁੰਦੇ ਨੇ, ਜੋ ਤੂੰ ਕੁਝ ਲਿਆਈ ਜਾਏਗਾ ਉਹਨਾਂ ਨੇ ਖਾਈ ਜਾਣਾ, ਪਰ ਜੇ ਕੁਝ ਗਲਤ ਲਿਆਂਦਾ ਸਿੱਧਾ ਰੱਬ ਨਾਲ ਤੋਂ ਖਾਈ। ਆਖੋ ਸਤਨਾਮ, ਬੱਚਿਆਂ ਨੂੰ ਭੋਲ ਹੈ, ਉਹਨੂੰ ਨਹੀਂ ਪਤਾ, ਉਹਨੇ ਕਹਿਣਾ ਆ ਦੇ ਦਿਓ ਕਿਤੇ 10 ਦਿਨ ਦੇ, ਮਹੀਨੇ ਦੇ, 5 ਮਹੀਨਿਆਂ ਦੇ, 6 ਮਹੀਨਿਆਂ ਦੇ ਪੁਰਾਣੇ ਪਏ ਨੇ, ਗਲਤ ਨੇ, ਤੂੰ ਕਵੇਂ ਚੱਲ ਪੱਕਾ ਪੈਸੇ ਕੋਈ ਨਹੀਂ। ਬੱਚਿਆਂ ਭੋਲ ਹੀ ਉਹਦੇ ਨਾਲ ਗਲਤ ਚੀਜ਼ ਲੈਣੀ ਸਿੱਧਾ ਰੱਬ ਨਾਲ ਧੋਖਾ। ਆਖੋ ਸਤਨਾਮ, ਇਹਦੇ ਕਈ ਪਹਿਲੂ ਨੇ ਪਿਆਰੇ ਹੋ ਕਿਰਤ ਦੇ। ਅਤੇ ਦੂਜਾ ਬਚਨ ਆਪ ਜੀ ਨਾਲ ਸਾਂਝਾ ਕਰਕੇ ਸਾਰ ਸਮਾਪਤੀ ਕਰੇਗਾ। ਟੋਟਲ 5 ਨੇ ਜੀ, ਅਤੇ 3 ਸਾਡੇ ਧਾਰੇ ਰਹਿ ਜਾਣਗੇ, ਫਿਰ ਬਰੇਲੀ ਸੱਦੋਗੇ ਜਦੋਂ ਵੀ ਚਲੋ ਆਏ ਉਦੋਂ ਸਾਂਝੇ ਕਰਾਂਗੇ। ਇੱਕ ਹੋਰ ਸਾਂਝਾ ਕਰਕੇ ਸਮਾਪਤੀ ਹੈ। ਇੱਕ ਵਾਰੀ ਇਹ ਪੰਕਤੀ ਪੜ੍ਹ ਲਓ ਜੀ ਬੜੇ ਪਿਆਰ ਦੇ ਨਾਲ।
ਗੁਰ ਕਾ ਬਚਨ ਬਸੇ ਜੀ ਨਾਲ,
ਗੁਰ ਕਾ ਬਚਨ ਬਸੇ ਜੀ ਨਾਲ,
ਬਸੇ ਜੀ ਨਾਲ, ਬਸੇ ਜੀ ਨਾਲ,
ਜੀ ਨਾਲ, ਬਸੇ ਜੀ ਨਾਲ,
ਗੁਰ ਕਾ ਬਚਨ ਬਸੇ ਜੀ ਨਾਲ,
ਗੁਰ ਕਾ ਬਚਨ ਬਸੇ ਜੀ ਨਾਲ,
ਗੁਰ ਕਾ ਬਚਨ ਬਸੇ
ਪਹਿਲਾ ਵਚਨ ਘੱਟ ਨਹੀਂ ਬੋਲਣਾ ਭਾਈ ਕਟਾਰੂ ਨੂੰ ਦਿੱਤਾ ਹੈ ਗੁਰੂ ਅਰਜਨ ਦੇਵ ਮਹਾਰਾਜ, ਸਾਰੇ ਆਪਣੇ ਤੇ ਟਾਲਣਾ ਭਾਈ, ਭਾਵੇਂ ਕੋਈ ਕਾਰੋਬਾਰ ਵਾਲਾ ਬੈਠਾ, ਭਾਵੇਂ ਕੋਈ ਸਰਕਾਰੀ ਨੌਕਰੀ ਵਾਲਾ ਬੈਠਾ, ਭਾਵੇਂ ਕੋਈ ਬੈਂਕਾਂ ਵਾਲਾ ਬੈਠਾ, ਕੋਸ਼ਿਸ਼ ਕਰੋ ਕਿਰਤ ਸ਼ੁੱਧ ਹੋ। ਦੂਜਾ ਵਚਨ ਗੁਰੂ ਪਿਆਰਿਓ ਸੁਣਿਓ ਤੇ ਨਾਲ ਆਪਣੇ ਤੇ ਟਾਲਿਓ, ਭਾਈ ਕਟਾਰੂ ਨੂੰ ਗੁਰੂ ਅਰਜਨ ਦੇਵ ਜੀ ਨੇ ਦੂਜਾ ਵਚਨ ਝੋਲੀ ਚ ਪਾਇਆ, ਬਿਨਾਂ ਜਪਜੀ ਸਾਹਿਬ ਜੀ ਦਾ ਪਾਠ ਕੀਤੇ ਰਸਨਾ ਨੂੰ ਕੁਝ ਲਾਉਣਾ ਨਹੀਂ ਹੈ, ਬਿਨਾਂ ਜਪਜੀ ਸਾਹਿਬ ਦਾ ਪਾਠ ਕੀਤੇ ਛੱਕਣਾ ਨਹੀਂ। ਸਾਰੇ ਚਾਤੀ ਪਾਏ ਕਿਤੇ ਇੱਕ ਤੇ ਨਾ ਰੁਕਿਓ, ਜ਼ਿਆਦਾ ਪਹਿਰਾ ਰੱਖਿਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵੀ ਰਹਿਤਨਾਮੇ ਚ ਪੰਗਤੀਆਂ ਨੇ, ਬਿਨ ਜਪ ਜੇਵੇ ਜੋ ਪ੍ਰਸਾਦ ਸਿੱਖ ਨਹੀਂ ਹੋ ਆਦ ਜੁਗਾ। ਬਿਨ ਜਪ, ਜਪ ਕਹਿੰਦੇ ਜਪਜੀ ਸਾਹਿਬ, ਜੇਵੇ ਕਹਿੰਦੇ ਖਾਣਾ, ਬਿਨਾਂ ਜਪਜੀ ਸਾਹਿਬ ਦੇ ਪਾਠ ਕੀਤੇ ਅਗਰ ਕੋਈ ਰਸਨਾ ਨੂੰ ਕੁਝ ਲਾ ਲੈਂਦਾ ਹੈ ਤੇ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ। ਅੱਖ ਸਤਨਾ ਹਾਂ
ਸ੍ਰੀ ਵਾਹ,
ਸਾਰੇ ਝਾਤੀ ਪਾਇਓ ਭਾਈ। ਬਾਬਾ ਜੀ ਦੀ ਗੋਦ ਬੈਠੇ, ਇੱਕ ਬਾਬਾ ਹਰਭਜਨ ਸਿੰਘ ਜੀ ਹੋਏ ਨੇ, ਹੁਣ ਉਹ ਵੀ ਐਕਸੀਡੈਂਟ 'ਚ ਚੋਲਾ ਬਦਲ ਗਏ। ਅੰਮ੍ਰਿਤਸਰ ਦੇ ਨਾ ਦੋ ਮੁੰਡੇ ਉਹਨਾਂ ਕੋਲ ਗਏ ਸੀ, ਇੱਕ ਨੇ ਆਖਿਆ ਸੀ ਵੀ ਜੀ ਮਨ ਨਹੀਂ ਜੁੜਦਾ, ਬਾਬਾ ਹਰਭਜਨ ਸਿੰਘ ਜੀ ਕਹਿੰਦੇ ਕਾਕਾ ਜਪਜੀ ਸਾਹਿਬ ਕਰ ਲੈਣੇ। ਹਾਂਜੀ, ਕਿੰਨਾ ਸਮਾਂ ਲੱਗਦਾ ਜੀ? 6 ਮਿੰਟ ਕਹਿੰਦੇ। ਕੀ ਕਹਿੰਦੇ ਜੀ? ਮਨ ਨਹੀਂ ਜੁੜਦਾ। ਕਹਿੰਦੇ ਕਾਕਾ ਸਿਆਣੇ ਲੋਕ ਕਹਿੰਦੇ ਨੇ, ਵਿਦਵਾਨ ਲੋਕ ਕਹਿੰਦੇ ਨੇ, ਡਾਕਟਰ ਲੋਕ ਕਹਿੰਦੇ ਨੇ ਕਿ ਜਿਹੜੀ ਚੀਜ਼ ਨਿਰਣੇ ਪੇਟ ਖਾਓ ਨਿਰਣੇ ਪੇਟ, ਉਹਦਾ ਅਸਰ ਸਾਰਾ ਦਿਨ ਰਹਿੰਦਾ। ਕਾਕਾ ਨਿਰਣੇ ਪੇਟ ਕੋਸ਼ਿਸ਼ ਕਰ, 5 ਪਾੜ ਜਪਜੀ ਸਾਹਿਬ ਦੇ ਅੰਦਰ ਭੇਜਿਆ ਕਰ। ਅੱਖ ਸਤਨਾ, ਜਿਹੜਾ ਕਹਿੰਦਾ ਨਾ ਮਨ ਨਹੀਂ ਜੁੜਦਾ, ਜਦੋਂ ਜਪਜੀ ਸਾਹਿਬ ਦੇ ਪਾਠ ਅੰਦਰ ਭੇਜੇਗਾ ਸਾਰਾ ਦਿਨ ਅਸਰ ਬਣਿਆ ਰਹੇਗਾ। ਅੱਖ ਸਤਨਾ, ਸਾਰੇ ਚਾਤੀ ਪਾਏ। ਭਾਈ ਕਟਾਰੂ ਨੂੰ ਦੂਜਾ ਵਚਨ ਗੁਰੂ ਅਰਜਨ ਦੇਵ ਮਹਾਰਾਜ ਦੇ ਰਹੇ ਨੇ, ਬਿਨਾਂ ਜਪਜੀ ਸਾਹਿਬ ਜੀ ਦਾ ਪਾਠ, ਬਿਨਾਂ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਰਸਨਾ ਨੂੰ ਕੁਝ ਲਾਉਣਾ ਨਹੀਂ। ਆਖੋ ਸਤਨਾ। ਮੈਂ ਫਿਰ ਬੇਨਤੀ ਕਰਦੇ ਇੱਕ ਤੇ ਨਾੜੇ ਰਹਿਣ। ਵੈਸੇ ਅਸੀਂ ਕਈ ਜਗ੍ਹਾ ਹੱਥ ਖੜੇ ਕਰਾਉਂਦੇ ਹੁੰਦੇ ਹਾਂ, ਘੱਟ ਤੋਂ ਘੱਟ ਅੱਧਾ ਘੰਟਾ ਦੇ ਕੇ
ਘੱਟ ਤੋਂ ਘੱਟ
ਫਿਰ ਰਸਨਾ ਨੂੰ ਕੁਝ ਲਾਉਣਾ ਜੋ ਵੀ ਤੁਹਾਡਾ ਕੋਈ ਨੇਮ ਹੈ ਔਰ ਇੱਕ ਤਿਹਾਰ ਹੈ ਸਾਡੇ ਨੇ ਸਿੱਖਿਆ ਕਈ ਬੈਡ ਟੀ ਪੀਂਦੇ ਆ ਨਹੀਂ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਫਿਰ ਸਿੱਖ ਨੇ ਰਸਨਾ ਨੂੰ ਕੁਝ ਲਾਉਣਾ ਨਿਰਨੇ ਪੇਟ ਅੰਦਰ ਬਾਣੀ ਭੇਜਣੀ ਆ ਬਜ਼ੁਰਗ ਬੈਠੇ ਕੁਝ ਉਹਨਾਂ ਨੇ ਉਹ ਸਮਾਂ ਵੀ ਵੇਖਿਆ ਹੋਏਗਾ 1930-1925 ਦਾ ਇੱਕ ਸਮਾਂ ਸੀ ਉਹ ਯੁੱਗ ਸੀ ਭਾਈ ਵੀਰ ਸਿੰਘ ਰਾਗੀ ਹੀਰਾ ਸਿੰਘ ਸੁੰਦਰ ਸਿੰਘ ਮਜੀਠੀਆ ਧਿਆਨ ਦੇਣਾ ਉਦੋਂ ਦਸਤਾਰਾਂ ਦੇ ਬਾਰੇ ਬੜਾ ਕੰਮ ਹੋਇਆ ਸੀ ਤੇ ਲਹਿਰ ਵੀ ਚਲਾਈ ਸੀ ਪਗੜੀ ਸੰਭਾਲ ਜੱਟਾ ਅੱਕ ਸਤਨਾਮ ਔਰ ਬੜਾ ਅਸਰ ਹੋਇਆ ਸੀ ਇੱਕ ਸਮਾਂ ਸੀ ਚੀਫ ਖਾਲਸਾ ਦੀਵਾਨ ਦੀ ਲਹਿਰ ਹੋਰ ਸਿੰਘ ਸਭਾ ਦੀ ਲਹਿਰ ਤੇ ਪਿਆਰਿਓ ਸੁੰਦਰ ਸਿੰਘ ਮਜੀਠੀਆ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ਾਂ ਕੋਲ ਗਏ 5 ਮਿੰਟ ਬੈਠੇ ਪ੍ਰਸ਼ਾਦ ਭੁਗਤਾਇਆ ਤੇ ਫਿਰ ਕਹਿਣ ਲੱਗੇ ਚੰਗਾ ਬਾਬਾ ਜੀ ਆਗਿਆ ਦਿਓ ਅੱਛਾ ਭਾਈ ਬਹੁਤ ਸਤਿਕਾਰ ਕਰਦੇ ਸੀ ਬਾਬਾ ਜੀ ਚੰਗਾ ਭਾਈ ਆ ਜਦੋਂ ਆਗਿਆ ਮੰਗੀ ਆਗਿਆ ਤੇ ਉੱਠਣ ਲੱਗੇ ਨਾ ਸੁੰਦਰ ਸਿੰਘ ਮਜੀਠੀਆ ਜੀ ਉੱਠਣ ਲੱਗਿਆ ਨਾ ਮੂੰਹ ਚੋਂ ਲਫ਼ਜ਼ ਨਿਕਲੇ ਬਾਬਾ ਜੀ ਕਿਸੇ ਮਹਿਕਮੇ 'ਚ ਕੋਈ ਕੰਮ ਹੋਵੇ ਤੇ ਦੱਸਣਾ ਆਪ ਸਤਨਾਮ ਧਿਆਨ ਦੇਣਾ ਕਿਉਂ ਵਾਕਫੀ ਬਹੁਤ ਸੀ ਆਲਾ ਦੁਆਲਾ ਬਹੁਤ ਸੀ ਸੰਪਰਕ ਬਹੁਤ ਸੀ ਵੱਡੇ ਲੋਕਾਂ ਸੁੰਦਰ ਸਿੰਘ ਜੀ ਦੇ ਜੀ ਕਿਸੇ ਮਹਿਕਮੇ 'ਚ ਕੋਈ ਕੰਮ ਹੋਵੇ ਦੱਸਣਾ ਬਾਬਾ ਜੀ ਚੁੱਪ ਉਹਨਾਂ ਸਭ ਕੁਝ ਤਿਆਗਿਆ ਕਹਿਣ ਮਹਿਕਮੇ 'ਚ ਨਹੀਂ ਪੈਣੇ ਕਹਿੰਦੇ ਇਹਨੇ ਚਿਰ ਨੂੰ ਕੋਈ ਸੇਵਾਦਾਰ ਕਮਰੇ 'ਚ ਵੜਿਆ ਅਤੇ ਗੱਲ ਉੱਧਰ ਚੱਲ ਪਈ ਉਹ ਉੱਠ ਨਾ ਸਕੇ 1-2 ਮਿੰਟ ਸੇਵਾਦਾਰ ਨਾਲ ਗੱਲ ਕਰਦਿਆਂ ਲੱਗ ਗਏ 2 ਮਿੰਟ ਬਾਅਦ ਸੁੰਦਰ ਸਿੰਘ ਮਜੀਠੀਆ ਜੀ ਨੇ ਕਿਹਾ ਚੰਗਾ ਬਾਬਾ ਜੀ ਫਿਰ ਮੈਂ ਚੱਲਾਂ ਚੰਗਾ ਭਾਈ ਜਦੋਂ ਦੂਜੀ ਵਾਰੀ ਉੱਠੇ ਨਾ ਜੀ ਫਿਰ ਮੂੰਹ 'ਚੋਂ ਨਿਕਲ ਆਇਆ ਚੰਗਾ ਬਾਬਾ ਜੀ ਕੋਈ ਕੰਮ ਕਿਸੇ ਮਹਿਕਮੇ 'ਚ ਹੋਵੇ ਤਾਂ ਦੱਸਣਾ ਆਪਾਂ ਸਤਨਾਮ ਕੋਈ ਕੰਮ ਹੋਵੇ ਦੱਸ ਫਿਰ ਚੁੱਪ ਕਹਿੰਦੇ 3 ਚਾਂਸ ਹੋ ਗਏ ਕਿਸੇ ਕਾਰਨ ਕਰਕੇ ਫਿਰ ਰੁਕੇ ਤੇ ਤੀਜੀ ਵਾਰੀ ਉੱਠਣ ਲੱਗਿਆ ਫਿਰ ਕਹਿਤਾ ਕਿਸੇ ਮਹਿਕਮੇ 'ਚ ਕੋਈ ਕੰਮ ਹੋਵੇ ਤੇ ਦੱਸਣਾ ਜੀ ਜਦੋਂ ਤੀਜੀ ਵਾਰੀ ਕਿਹਾ ਨਾ ਤੇ ਬਾਬਾ ਜੀ ਸਮਝੇ ਇੰਝ ਲੱਗਦਾ ਵੀ ਉਹਦਾ ਹੀ ਹੁਕਮ ਆ ਰਿਹਾ ਕੋ ਸਤਨਾਮ ਮਹਾਂਪੁਰਖ ਕਿਸੇ ਹੋਰ ਦੁਨੀਆਂ 'ਚ ਨਹੀਂ ਜਦੋਂ ਤੀਜੀਆਂ ਨੇ ਕਿਹਾ ਸਮਝ ਲਿਆ ਵੀ ਇਹ ਕੋਈ ਉਹਦਾ ਹੀ ਹੁਕਮ ਤੇ ਕਹਿੰਦੇ ਜ਼ਮੀਨ ਦੇ ਉੱਤੇ ਨਾ ਹੱਥ ਮਾਰ ਕੇ ਨਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਬਹਿ ਜਾਓ ਫਿਰ ਕੰਮ ਹੋਣਾ ਹੀ ਹੈ ਉਹ ਬਹਿ ਗਏ ਬਹਿ ਕੇ ਕਹਿਣ ਲੱਗੇ ਦੱਸੋ ਬਾਬਾ ਜੀ ਕਿਹੜੇ ਮਹਿਕਮੇ 'ਚ ਕੰਮ ਹੈ ਬਾਬਾ ਜੀ ਕਹਿੰਦੇ ਹਿਰਦੇ ਦੇ ਮਹਿਕਮੇ ਨਾਲ ਗੱਜ ਕੇ ਹੱਥ ਸਤਨਾਮ ਕਹਿੰਦਾ ਜੀ ਹਿਰਦੇ ਦੇ ਮਹਿਕਮੇ ਨਾ ਹਾਂ ਭਾਈ ਇੱਟਾਂ ਪੱਥਰਾਂ ਦੇ ਦਫ਼ਤਰਾਂ ਦੇ ਮਹਿਕਮਿਆਂ ਦਾ ਕੰਮ ਨਹੀਂ ਹਿਰਦੇ ਦੇ ਮਹਿਕਮੇ ਨਾ ਮੈਂ ਸਮਝਿਆ ਨਹੀਂ ਜੀ ਬਾਬਾ ਜੀ ਕਹਿੰਦੇ ਸਾਨੂੰ ਇਹ ਕੰਮ ਨੇ ਹਿਰਦੇ ਦੇ ਮਹਿਕਮੇ ਨਾਲ ਤੁਸੀਂ  3 ਵਾਰੀ ਕਿਹਾ ਕੋਈ ਕੰਮ ਹੋਵੇ ਕਿਸੇ ਮਹਿਕਮੇ 'ਚ ਦੱਸਣਾ ਫਿਰ ਆਹ ਕੰਮ ਨੇ ਸਾਨੂੰ ਦੱਸੋ ਤੁਹਾਡਾ ਨਿਤਨੇਮ ਕੀ ਹੈ ਆਪੋ ਸਤਨਾਮ ਕਿਸੀ ਨੇ ਪੁੱਛਿਆ ਤੇਰਾ ਵਪਾਰ ਕਿਤਨਾ ਹੈ ਕਿਸੀ ਨੇ ਪੁੱਛਿਆ ਤੇਰਾ ਘਰ ਬਾਰ ਕਿਤਨਾ ਹੈ ਕਿਸੀ ਨੇ ਪੁੱਛਿਆ ਤੇਰਾ ਕਾਰੋਬਾਰ ਕਿਤਨਾ ਹੈ ਕਿਸੀ ਵਿਰਲੇ ਨੇ ਪੁੱਛਿਆ ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ ਸਾਨੂੰ ਦੱਸੋ ਤੁਹਾਡਾ ਨਿਤਨੇਮ ਕੀ ਹੈ ਜਦੋਂ ਨਿਤਨੇਮ ਪੁੱਛਿਆ ਸੁੰਦਰ ਸਿੰਘ ਮਜੀਠੀਆ ਕਹਿੰਦੇ ਬਾਬਾ ਜੀ ਮੈਂ ਕੁਝ ਛਕੇ ਤੋਂ ਬਿਨਾਂ ਗੁਰੂ ਦੀ ਕਿਰਪਾ ਨਾਲ 10 ਪਾਠ ਜਪਜੀ ਸਾਹਿਬ ਦੇ ਕਰਦਾ ਫਿਰ ਕੁਝ ਰਸਨਾ ਨੂੰ ਧਿਆਨ ਦੇਣਾ ਬੜੇ ਖੁਸ਼ ਹੋਏ
ਉਦੋਂ ਕਿਹਾ ਨਾ ਦਸ ਪਾਠ ਜਪਜੀ ਸਾਹਿਬ ਮੇਰਾ ਨੇਮ ਹੈ ਕੁਝ ਛਕੇ ਤੋਂ ਬਿਨਾਂ ਮਹਾਂਪੁਰਸ਼ ਕਹਿੰਦੇ ਸ਼ਾਬਾਸ਼ ਭਾਈ ਸ਼ਾਬਾਸ਼ 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 ਦਿੱਤੀ ਸ਼ਾਬਾਸ਼ ਭਾਈ ਸ਼ਾਬਾਸ਼ ਦੋ ਤਿੰਨ ਵਾਰੀ ਕਹਿ ਕੇ ਨਾਲ ਕਹਿੰਦੇ ਇੱਕ ਗੱਲ ਹੈ ਇੱਕ ਗੱਲ ਕਹਿਤੀ ਨਾ ਉਹ ਰਾਂਝੇ ਹੋ ਗਏ ਕਹਿਣ ਲੱਗੇ ਜੀ ਨਾਲੇ ਸ਼ਾਬਾਸ਼ ਦਿੱਤੀ ਨਾਲ ਕਹਿੰਦੇ ਇੱਕ ਗੱਲ ਹੈ ਕਹਿੰਦੇ ਦਸ ਪਾਠ ਜਪਜੀ ਸਾਹਿਬ ਬਿਨਾਂ ਇਹ ਸਾਰੀ ਸੰਗਤ ਕੋਈ ਸੇਧ ਲੈਣੀ ਜ਼ਰੂਰ ਇੱਕ ਦਿਨ ਅੜ ਜਾਣਾ ਮੈਂ ਤਾਂ ਬੇਨਤੀ ਕੀਤੀ ਕਹਿੰਦੇ ਦਸ ਪਾਠ ਜਪਜੀ ਸਾਹਿਬ ਕਰਦੇ ਹੋ ਆਪਣੇ ਤੇ ਬੈਨ ਲਾਇਆ ਕਿ ਚਾਹ ਨਹੀਂ ਪੀਣੀ ਦੁੱਧ ਨਹੀਂ ਪੀਣਾ ਪਰੌਂਠੀ ਨਹੀਂ ਲੈਣੀ ਕੁਝ ਰਸਨਾ ਨੂੰ ਨਹੀਂ ਲਾਉਣਾ ਜਦ ਤੱਕ ਦਸ ਪਾਠ ਜਪਜੀ ਸਾਹਿਬ ਨਹੀਂ ਕਰ ਲਏ ਸ਼ਾਬਾਸ਼ ਸ਼ਾਬਾਸ਼ ਪਰ ਕਹਿੰਦੇ ਇੱਕ ਗੱਲ ਕਹਿੰਦੇ ਗੁੱਡੀ ਬਹੁਤੀ ਉੱਡੀ ਹੋਵੇ ਕਿੰਨਾ ਵੱਡਾ ਚਾਹੀਦਾ ਆਪਾਂ ਸਤਨਾਮ ਉਹ ਕਹਿੰਦੇ ਮੈਂ ਸਮਝਿਆ ਨੀ ਬਾਬਾ ਜੀ ਕਹਿੰਦੇ ਗੁੱਡੀ ਬਹੁਤੀ ਉੱਡਦੀ ਹੋਵੇ ਕਿੰਨਾ ਵੱਡਾ ਚਾਹੀਦਾ ਜੀ ਸਮਝਿਆ ਨੀ ਕਹਿੰਦੇ ਤੁਸੀਂ ਕਿੰਨੇ ਮਹਿਕਮਿਆਂ ਚ ਪ੍ਰਧਾਨ ਕਿੰਨੇ ਮਹਿਕਮਿਆਂ ਚ ਖਜ਼ਾਨਚੀ ਕਿੰਨੇ ਮਹਿਕਮਿਆਂ ਚ ਸਕੱਤਰ ਕਿੰਨੇ ਮਹਿਕਮਿਆਂ ਦੀ ਤੁਹਾਡੀ ਕਈ ਡਿਊਟੀਆਂ ਕਈ ਮਹਿਕਮਿਆਂ ਚ ਕਈ ਤਰ੍ਹਾਂ ਦੀਆਂ ਤੁਹਾਡੀਆਂ ਸੇਵਾਵਾਂ ਤੇ ਗੁੱਡੀ ਬਹੁਤ ਉੱਡੀ ਹੋਈ ਏ ਤੇ ਦਸ ਪਾਠ ਜਪਦੀ ਸਭ ਪਿੰਨਾ ਛੋਟਾ ਹੈ ਆਪੋ ਸਤਨਾਮ ਤੇ ਬਾਬਾ ਜੀ ਕਹਿੰਦੇ ਪਿੰਨਾ ਛੋਟਾ ਹੋਵੇ ਨਾ ਜਾਂ ਗੁੱਡੀ ਲਾਣੀ ਪੈਂਦੀ ਏ ਜਾਂ ਸਿਰ ਹੱਥੋਂ ਛੱਡਣਾ ਪੈਂਦਾ ਹੈ ਗੁੱਡੀ ਲਾਓ ਤਾਂ ਵੀ ਮਨ ਅਫਸੋਸ ਆ ਜਾਂਦਾ ਹੈ ਸਿਰ ਹੱਥੋਂ ਛੱਡੋ ਤਾਂ ਵੀ ਅਫਸੋਸ ਆਪੋ ਸਤਨਾਮ ਸੇਧ ਲੈਣਾ ਜੀ ਸਾਰੇ ਆਪਣੇ ਤੇ ਤੁਹਾਡੇ ਚ ਕੋਈ ਗੁਰੂ ਕਾ ਲਾਲ ਬੈਠਾ ਹੋਵੇ ਉਹਦੀ ਇੱਕ ਦੁਕਾਨ ਹੋਵੇ ਬਰੇਲੀ ਮੇਰੇ ਗੁਰੂ ਨੇ ਕਿਰਪਾ ਕੀਤੀ ਤੁਹਾਨੂੰ ਇੱਕ ਦੁਕਾਨ ਹੋਰ ਬਖਸ਼ ਦਿੱਤੀ ਧਿਆਨ ਦੇਣਾ ਤੇ ਜਿਹੜਾ ਮਨਮੁੱਖ ਹੋਏਗਾ ਹੁਣ ਦੋ ਦੁਕਾਨਾਂ ਹੋ ਗਈਆਂ ਰੁਝੇਵਾਂ ਵੱਧ ਗਿਆ ਉਹਦਾ ਪਹਿਲਾ ਨਿਤਨੇਮ ਵੀ ਘੱਟ ਜਾਏਗਾ ਪਰ ਜਿਹੜਾ ਗੁਰਮੁਖ ਹੋਏਗਾ ਪਿੰਨਾ ਹੋਰ ਵੱਡਾ ਕਰ ਲਏਗਾ ਗੁਰੂ ਨੇ ਹੋਰ ਦਾਤ ਦਿੱਤੀ ਪਿੰਨਾ ਹੋਰ ਵੱਡਾ ਕਰ ਲਏ ਕਿੰਨਾ ਵੱਡਾ ਕਰਿਆ ਕਰੋ ਜੇ ਚਾਹੁੰਦੇ ਹੋ ਸੁੱਖ ਸੁੱਖ ਰਵੇ ਕਿੰਨਾ ਵੱਡਾ ਕਰੋਗੇ ਤਾਂ ਰਹੇ ਨਹੀਂ ਤੇ ਬਾਬੇ ਦਾ ਗੁਰੂ ਗ੍ਰੰਥ ਸਾਹਿਬ ਚ ਫੈਸਲਾ ਹਰਖੰਗ ਤਾਂ ਸੋਗੰਗ ਭੋਗੰਗ ਤਾਂ ਰੋਗੰਗ ਕਿੱਡੀ ਰਾਣਗੀ ਦੀ ਗੱਲ ਹਰਖੰਗ ਕਹਿੰਦੇ ਖੁਸ਼ੀ ਨੂੰ ਬਾਬਾ ਕਹਿੰਦਾ ਜਿੱਥੇ ਖੁਸ਼ੀ ਆਏਗੀ ਉੱਥੇ ਗਮ ਜ਼ਰੂਰ ਆਏਗਾ ਜਿਹੜਾ ਸਰੀਰ ਭੋਗ ਵਿਕਾਰ ਜ਼ਿਆਦਾ ਕਰੇਗਾ ਰੋਗੀ ਜ਼ਰੂਰ ਹੋਏਗਾ ਹਰਖੰਗ ਤਾਂ ਸੋਗੰਗ ਭੋਗੰਗ ਤਾਂ ਰੋਗੰਗ ਹੁਣ ਤੁਸੀਂ ਗੁਰੂ ਨੂੰ ਕਹੋਗੇ ਨੀ ਲਾਡ ਬਾਬਾ ਖੁਸ਼ੀ ਦੇਣੀ ਕਿਉਂ ਹੈ ਜੇ ਗਮ ਆਣਾ ਉੱਥੇ ਆਖੋ ਸਤਨਾਮ ਹਾਂ ਖੁਸ਼ੀ ਤਾਂ ਖੁਸ਼ੀ ਰਹੇਗੀ ਜੇ ਖੁਸ਼ੀ ਨੂੰ ਗੁਰਬਾਣੀ ਦੀ ਵਾੜ ਲਾ ਲੈ ਵਾੜ ਲਾ ਲੈ ਆ ਤੁਹਾਡਾ ਛੋਟਾ ਜਿਹਾ ਮਕਾਨ ਹੈ ਤੁਸੀਂ ਵੱਡੀ ਕੋਠੀ ਲੈ ਲਈ ਹੁਣ ਇੱਕ ਪਾਠ ਜਪਜੀਤ ਸਾਹਿਬ ਦਾ ਨੇਮ ਵਧਾ ਦਿਓ ਇਹ ਵਾੜ ਲੱਗ ਗਈ ਇਹ ਪਿੰਨਾ ਵੱਡਾ ਹੋ ਗਿਆ ਗੁਰਮੁਖੇ ਚ ਕਰਦਾ ਤੇ ਮਨਮੁਖ ਪਹਿਲਾਂ ਵੀ ਘਟਾ ਪੈਂਦਾ ਵੀ ਹੁਣ ਰੁਝੇਵਾਂ ਵੱਧ ਗਿਆ ਸੀ ਸਤਨਾਮ ਗੁਰੂ ਪਿਆਰੇ ਬਰੇਲੀ ਵਾਲਿਓ ਮੈਨੂੰ ਤੁਹਾਡੇ ਇੱਥੋਂ ਦਾ ਰਿਵਾਜ ਤਾਂ ਨਹੀਂ ਪਤਾ ਪਰ ਇੱਕ ਬੇਨਤੀ ਜੇ ਕੋਈ ਦੁਕਾਨ ਨਵੀਂ ਲਵੇ ਤੇ ਨਿੰਬੂ ਮਿਰਚਾਂ ਟੰਗ ਦਿੰਦਾ ਉਹਨੂੰ ਪੁੱਛੋ ਕਿਉਂ ਟੰਗੀਆਂ ਨਿੰਬੂ ਮਿਰਚਾਂ ਕਹਿੰਦੇ ਨਜ਼ਰ ਨਾ ਲੱਗ ਜੇ ਸਤਨਾਮ ਬੜਾ ਪਿਆ ਪੂਆ ਲਾਇਆ 2 ਲੱਖ ਸ਼ੋਸ਼ਾ ਟੀਏ ਚੂਸ਼ੇ ਲਾਏ ਨੇ ਨਜ਼ਰ ਨਾ ਲੱਗ ਜੇ ਉਹ ਮਕਾਨ ਨਵਾਂ ਬਣਾਵੇ ਤੇ ਸਾਡੇ ਉੱਧਰ ਇਹ ਰਿਵਾਜ ਨੱਕ ਵੱਡੀ ਲਾ ਦਿੰਦਾ ਪੁੱਛੋ ਕਿਉਂ ਲਾਈ ਕਹਿੰਦਾ ਨਜ਼ਰ ਨਾ ਲੱਗ ਜੇ ਉਹ ਬੱਚਾ ਮੁੰਡਾ ਜੰਮਿਆ ਹੋਵੇ ਨਾ 4-5 ਸਾਲ ਉਹਨੂੰ ਟਿੱਕਾ ਲਾਉਂਦੇ ਕਾਲਾ ਜੀ ਕਿਉਂ ਲਾਇਆ ਜੀ ਨਜ਼ਰ ਨਾ ਲੱਗ ਜੇ ਕੋਈ ਸਿੱਲੋ ਕਾਰ ਲੈ ਲੈ ਨਾ ਵੱਡੀ ਕਾਰ ਲੈ 5-6 ਲੱਖ ਦੀ ਤੇ ਮਗਰ 76 ਟੰਗ ਦਿੰਦੇ ਆਪੋ ਸਤਨਾਮ ਕਿਉਂ ਟੰਗਿਆ ਜੀ ਕਹਿੰਦੇ ਜੀ ਨਜ਼ਰ ਨਾ ਲੱਗ ਜੇ ਤੁਸੀਂ ਦੱਸੋ ਪੜ੍ਹੇ ਲਿਖੇ ਬੈਠੇ ਹੋ ਕਿ ਜੁੱਤੀ ਰਾਖੀ ਕਰੇਗੀ ਕਾਰ ਦੇ ਮਗਰ ਜੁੱਤੀ ਟੰਗੀ ਹੁੰਦੀ ਕਹਿੰਦੇ ਆਪੋ ਸਤਨਾਮ ਕਿ ਨਿੰਬੂ ਮਿਰਚਾਂ ਕਰਨਗੀ ਕਿ ਨੱਕ ਵੱਡੀ ਰਾਖੀ ਕਰੇਗੀ ਕਿ ਕਾਲਾ ਟਿੱਕਾ ਰਾਖੀ ਕਰੇਗਾ ਨਹੀਂ ਜਦੋਂ ਕੋਈ ਵਾਹਿਗੁਰੂ ਖੁਸ਼ੀ ਦੇਵੇ ਮਾਵਾਂ ਬੈਠੀਆਂ ਲਿਖ ਲਓ ਗੁਰੂ ਦੇ ਭਰੋਸੇ ਤੇ ਕਹਿ ਰਿਹਾ ਕਿਸੇ ਦੇ ਘਰ 10 ਸਾਲ ਬਾਅਦ ਔਲਾਦ ਹੋਈ ਹੈ 5 ਸਾਲ ਬਾਅਦ ਹੋਈ ਹੈ 3 ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਇਹ ਜ਼ਰੂਰੀ ਗੱਲ ਹੈ ਉਹ ਦੋ ਦੋ ਖਾ ਪੀਏਗਾ ਖੈੜਾ ਕਰੇਗਾ ਰੋਏਗਾ ਜ਼ਿਆਦਾ ਪਰ ਮਾਂ ਇੱਕ ਕੰਮ ਕਰ ਲੇ ਜੇ 10 ਸਾਲ ਬਾਅਦ ਪੁੱਤਰ ਮਿਲਿਆ 3 ਕੁੜੀਆਂ ਤੋਂ ਬਾਅਦ ਪੁੱਤਰ ਮਿਲਿਆ ਕੇਵਲ 6 ਅਸ਼ਟਪਦੀਆਂ ਤੋਂ ਮਨੀ ਸਾਹਿਬ ਵਧਾ ਦੇ ਕੋਈ ਬੱਚਾ ਰੋਜੇਗਾ ਤਾਂ ਕਹਿ ਦੇਣਾ ਜਿੱਦ ਕਰ ਜਾਏਗਾ ਤਾਂ ਕਹਿ ਦੇਣਾ ਸਤਨਾਮ ਤੁਸੀਂ ਆਪਣੇ ਬੱਚੇ ਨੂੰ ਵਾੜ ਲਾਤੀ, ਪਿੰਨਾ ਵੱਡਾ ਕਰ ਲਿਆ, ਹੁਣ ਪਿੰਨਾ ਵੱਡਾ ਕਰ ਲਿਆ, ਹੁਣ ਗੁਰਬਾਣੀ ਨੇ ਰਾਖੀ ਕਰਨੀ, ਜਿਹੜੀਆਂ 6 ਅਸ਼ਟਪਦੀਆਂ ਵਧਾ ਤੀਆਂ ਤੁਸੀਂ, ਹੁਣ ਉਹਨੇ ਰਾਖੀ ਕਰਨੀ ਤੁਹਾਡੀ ਖੁਸ਼ੀ ਦੀ, ਕਿਉਂ ਦੁਨੀਆਂ 'ਚ ਹੁੰਦੇ ਨੇ ਲੋਕ ਜਿਹੜੇ ਬਰਦਾਸ਼ਤ ਨਹੀਂ ਕਰਦੇ, ਐਸਾ ਹੈ, ਇਹਦੇ ਤੋਂ ਉੱਤੇ ਉੱਠੋ, ਪਿੰਨਾ ਵੱਡਾ ਕਰਿਆ ਕਰੋ, ਜਿਉਂ ਜਿਉਂ ਦਾਤਾਂ ਮਿਲਣ ਰੁਝੇਵਾਂ ਵੱਧਦਾ, ਨੇਮ ਘਟਾਉਣਾ ਨਹੀਂ ਸਗੋਂ ਵਧਾਉਣਾ, ਫਿਰ ਖੁਸ਼ੀ ਖੁਸ਼ੀ ਰਹੇਗੀ, ਸਤਨਾਮ ਖੁਸ਼ ਖੁਸ਼ੀ ਰਹੇਗੀ, ਇਹ ਲੋੜ ਹੈ। ਅਸੀਂ ਅਮਰੀਕਾ ਗਏ 15 ਦਿਨ, ਜਿਹਦੇ ਘਰ ਰੁਕੇ ਸਾਂ ਆਪਣੀ ਵੈਨ 'ਚ ਖੜਦਾ ਪਿਆ, ਉਹਦਾ ਸਟੋਰ ਸੀ ਮਨਿਆਰੀ ਦਾ, ਅਤੇ 10 ਵਜੇ ਦਾ ਟਾਈਮ ਸੀ ਅਤੇ ਦੁਕਾਨ ਤੋਂ ਉਹਨੂੰ ਮੋਬਾਈਲ ਆਇਆ ਨੌਕਰ ਦਾ, ਕਹਿੰਦਾ ਸਾਹ ਜੀ ਤੁਸੀਂ ਤੇ ਹੁਣ ਰਾਗੀਆਂ ਦੇ ਨਾਲ ਉਹ ਕੀਰਤਨੀ ਆਏ ਹੋਏ ਨੇ, 1-2 ਵਜੇ ਆਉਣਾ ਤੁਸੀਂ, ਅਤੇ ਤੁਸੀਂ ਜਿਹੜਾ ਮੈਨੂੰ ਕਿਹਾ ਸੀ ਵੀ ਸਵੇਰੇ ਨਿੰਬੂ ਮਿਰਚਾਂ ਟੰਗ ਦਹੀਂ ਹੱਟੀ 'ਤੇ, 4-5 ਦਿਨ ਤੋਂ ਮੰਦਾ ਬੜਾ, ਕਹਿੰਦਾ ਮੈਂ ਭੁੱਲ ਗਿਆ ਕਿ ਪਹਿਲੇ ਨਿੰਬੂ ਪਰਾਉਣਾ ਕਿ ਪਹਿਲੇ ਮਿਰਚਾਂ ਪਰਾਉਣੀਆਂ, ਮੈਂ ਤਾਂ ਮੋਬਾਈਲ ਕੀਤਾ ਕਿਤੇ ਮਰਿਆਦਾ 'ਚ ਫਰਕ ਨਾ ਪੈ ਜਾਵੇ। ਉਹ ਮੋਬਾਈਲ ਅਸੀਂ ਨਾਲ ਬੈਠੇ ਸੀਟ 'ਤੇ, ਉਹ ਮੋਬਾਈਲ ਦੇ ਕੋ ਕਹਿੰਦਾ ਓਹੋ ਇਹ ਮੈਨੂੰ ਵੀ ਭੁੱਲ ਗਿਆ ਸਿਆਣੇ ਨੂੰ ਪੁੱਛਣਾ ਵੀ ਪਹਿਲੇ ਨਿੰਬੂ ਪਰਾਉਣਾ ਕਿ ਮਿਰਚਾਂ ਪਰਾਉਣੀਆਂ, ਤੂੰ ਮੈਨੂੰ 5 ਮਿੰਟ ਬਾਅਦ ਮੋਬਾਈਲ ਕਰ, ਮੈਂ ਪੁੱਛ ਕੇ ਦੱਸਣਾ ਕਿਤੇ ਮਰਿਆਦਾ 'ਚ ਫਰਕ ਨਾ ਪੈ ਜਾਵੇ। ਸਤਨਾਮ। ਉਹ ਗੱਲ ਕਰਦਾ ਪਿਆ, ਮੈਂ ਵਿੱਚੋਂ ਮੋਬਾਈਲ ਖੋਲਿਆ, ਮੈਂ ਕਿਹਾ ਭਾਈ ਸਾਹਿਬ ਤੁਹਾਡੇ ਦਾੜਾ ਵੀ, ਉਹ ਤੁਸੀਂ ਗੁਰੂ ਕੇ ਸਿੱਖ, ਉਹ ਕਲਗੀਆਂ ਵਾਲੇ ਦੀ ਔਲਾਦ, ਤੇ ਨਾਲੇ ਕੀਰਤਨੀਆਂ ਨੂੰ ਬਣਾਇਆ ਬਿਠਾਇਆ ਜੇ ਮੋਬਾਈਲ 'ਚ, ਨਾਲੇ ਘਰ ਰੱਖਿਆ ਜੇ ਕੀਰਤਨੀ, ਆਪ ਸਤਨਾਮ, ਤੇ ਆਪ ਤੁਸੀਂ ਨਿੰਬੂ ਮਿਰਚਾਂ 'ਚ ਫਸੇ ਪਏ ਹੋ। ਕਹਿੰਦੇ ਨਹੀਂ, 15 ਦਿਨਾਂ ਤੋਂ ਮੰਦਾ ਬੜਾ ਸੀ, ਮੈਂ ਕਿਸੇ ਸਿਆਣੇ ਕੋ ਗਿਆ, ਉਹਨੇ ਕਿਹਾ ਇੰਝ ਨਿੰਬੂ ਮਿਰਚਾਂ ਟੰਗ ਦਿਓ, ਕਿਸੇ ਦੀ ਨਜ਼ਰ ਉਹਦੇ ਵਿੱਚ ਆ ਜਾਏਗੀ। ਆਪ ਸਤਨਾਮ। ਦੇਖੋ ਕਿੰਨੀ ਅਗਿਆਨਤ ਹੈ। ਆ ਪ੍ਰਬੰਧਕ ਕਮੇਟੀ ਜਿਹੜੇ ਇਸ ਇਲਾਕੇ ਵਾਲੇ ਪ੍ਰੋਗਰਾਮ ਕਰਾ ਰਹੇ, ਗੁਰੂ ਪਿਆਰਿਓ ਲੋੜ ਐਸੇ ਸਮਾਗਮਾਂ ਦੀ, ਤੇ ਲੋੜ ਇਹੋ ਜਿਹੀਆਂ ਠੇਠ ਗੱਲਾਂ ਤੁਹਾਡੇ ਤੱਕ ਲਿਆਉਣ ਦੀ, ਤਾਂ ਕਿ ਇਸ ਅਗਿਆਨਤਾ ਨੂੰ ਠੱਲ ਪੈ ਸਕੇ। ਦਾਸ ਨੇ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਨਿੰਬੂ ਮਿਰਚਾਂ ਨੇ ਮੰਦਾ ਨਹੀਂ ਖਤਮ ਕਰਨਾ, ਨਿੰਬੂ ਮਿਰਚਾਂ ਨੇ ਅਗਿਆਏ ਜਿਹੜਾ ਨਜ਼ਰ ਕਿਸੇ ਦੀ ਲੱਗੀ ਹੋਵੇ ਨਹੀਂ ਕੱਟਣੀ, ਅੱਜ ਤੋਂ ਤੂੰ 1 ਪਾੜ ਸੁਖਮਨੀ ਸਾਹਿਬ ਦਾ ਨੇਮ ਦਾ ਰਹੇਗਾ ਵੀ ਪਿਓ ਦੀ ਗੋਰੀ। ਆਪੋ ਸਤਨਾਮ। ਇਸ਼ਾਰਾ ਲੈਣਾ ਜਿਤਨੇ ਵੀ ਮਾਈ ਭਾਈ ਬੈਠੇ, ਕਿੰਨਾ ਵੱਡਾ ਕਰਿਆ ਕਰੋ, ਫਿਰ ਖੁਸ਼ੀ ਖੁਸ਼ੀ। ਸਮਾਪਤੀ ਕਰਨ ਲੱਗਿਆ ਜੀ, ਸੁੰਦਰ ਸਿੰਘ ਮਜੀਠੀਆਂ ਨੂੰ ਮਹਾਂਪੁਰਸ਼ ਕਹਿੰਦੇ ਆ, ਸ਼ਾਬਾਸ਼ੇ, ਪਰ ਗੁੱਡੀ ਜ਼ਿਆਦਾ ਉੱਡੀ ਹੈ, 10 ਪਾੜ ਜਪਜੀਤ ਸਾਹਿਬ ਪਿੰਨਾ ਛੋਟਾ। ਤੇ ਕਹਿੰਦੇ ਜੀ ਕੀ ਹੁਕਮ ਹੈ? ਹੁਣ ਸੰਗਤ ਧਿਆਨ ਦੇਣਾ, ਜਿਹੜਾ ਦੂਜਾ ਬਚਨ ਮੈਂ ਉਹ ਤਾਂ ਲੈ ਗੱਲ, ਜਪਜੀਤ ਸਾਹਿਬ ਦੇ ਪਾੜ ਕੀਤੇ ਬਿਨਾਂ ਰਸਨਾ ਨੂੰ ਕੁਝ ਨਹੀਂ ਲਾਣਾ, ਗੁਰੂ ਅਰਜਨ ਦੇਵ ਭਾਈ ਕਟਾਰੂ ਨੂੰ, ਤਾਂ ਹੀ ਚੱਲੇਗਾ ਸਾਥ ਸਾਥ, ਜੇ ਬਚਨ ਦਿੱਤੇ ਸਿੱਖ ਨਿਭਾਵੇ। ਸੁੰਦਰ ਸਿੰਘ ਮਜੀਠੀਆਂ ਜੀ ਕਹਿੰਦੇ ਜੀ ਕੀ ਹੁਕਮ ਹੈ? ਬਾਬਾ ਜੀ ਕਹਿੰਦੇ 10 ਪਾੜ ਜਪਜੀਤ ਸਾਹਿਬ ਕਰ ਦਿਓ, ਸ਼ਾਬਾਸ਼ੇ ਧੰਨ ਭਾਗ, ਪਰ ਗੁੱਡੀ ਬਹੁਤ ਵੱਡੀ ਪਿੰਨਾ ਛੋਟਾ, ਇੱਕ ਕੰਮ ਕਰ ਲੋ, 25 ਪਾਠ ਜਪਜੀਤ ਸਾਹਿਬ ਕਰਿਆ ਕਰੋ। ਕਹਿੰਦੇ ਫਿਰ ਜਿੱਧਰ ਮਰਜ਼ੀ ਜਾਓ, ਜਿੱਧਰ ਮਰਜ਼ੀ ਦਿਨੇ ਜਾਓ, ਜਿੱਧਰ ਜਾਓਗੇ ਤੁਸੀਂ ਬਾਅਦ 'ਚ ਪਹੁੰਚੋਗੇ, ਗੁਰੂ ਨਾਨਕ ਪਹਿਲੇ ਪਹੁੰਚਿਆ ਹੋਵੇਗਾ। ਆਖੋ ਸਤਨਾਮ। ਕਿਉਂ? ਸਵੇਰੇ ਨਿਤਨੇਮ ਦਾ ਥੜਾ ਬਣਾ ਕੇ ਤੁਰਿਓ। ਆਖੋ ਸਤਨਾਮ। ਸਤਸੰਗ ਧਿਆਨ ਦੇਣਾ, ਉਹਨਾਂ ਨੇ ਬਚਨ ਮੰਨਿਆ, ਉਹਨਾਂ ਦੇ ਡਰਾਈਵਰ ਦਾ ਬਚਨ, ਗੁਰੂ ਪਿਆਰਿਓ ਉਹਨੂੰ ਕਿਹਾ, ਕਹਿੰਦੇ ਆਨੰਦ ਆ ਗਿਆ ਮਹਾਂਪੁਰਸ਼ ਦੀ ਸੰਗਤ ਦਾ, ਅਗਲੇ ਦਿਨ ਨੇਮ 2.5 ਗੁਣਾ ਹੋ ਗਿਆ। ਆਖੋ ਸਤਨਾਮ। ਪਿਆਰਿਓ ਜਿਹਦਾ ਨਿਤਨੇਮ ਦਾ ਥੜਾ ਪੱਕਾ ਹੋਵੇ, ਜਿੰਨੀਆਂ ਮਰਜ਼ੀ ਬਿਲਡਿੰਗਾਂ ਪਾਈ ਜਾਵੇ, ਜੇ ਥੜਾ ਨਿਤਨੇਮ ਦਾ ਕੱਚਾ ਤੇ ਫਿਰ ਰਿਸਕ ਹੀ ਰਿਸਕ ਹੈ। ਆਖੋ ਸਤਨਾਮ। ਕਿ ਸਾਰੇ ਵੀਰ ਬੈਠੇ ਹੋ, ਬੀਬੀਆਂ ਬੈਠੀਆਂ, ਹੱਥ ਜੋੜ ਕੇ ਬੇਨਤੀ ਹੈ, ਆਪਣੇ ਬੱਚਿਆਂ ਨੂੰ ਵੀ ਆਦਤ ਪਾਓ, ਸਕੂਲੇ ਜਾਣ ਤੋਂ ਪਹਿਲਾਂ ਕੁਝ ਨਾ ਕੁਝ 5 ਪੌੜੀਆਂ। ਬੜਾ ਮਨ 'ਚ ਅਫਸੋਸ ਆਉਂਦਾ, ਕਈ ਮਾਵਾਂ ਬੱਚਿਆਂ ਨੂੰ ਮਿਲਾਉਂਦੀਆਂ ਨਾ ਜੀ, ਬੱਚਾ ਹੁੰਦਾ 14 ਸਾਲ ਦਾ, ਇਹ ਸਾਡਾ ਬੱਚਾ ਜੀ, ਅਤੇ ਜਦੋਂ ਉਹਨੂੰ ਪੁੱਛੀਦਾ 5 ਪੌੜੀਆਂ ਆਉਂਦੀਆਂ, ਕਹਿੰਦੇ ਨਹੀਂ। ਆਖੋ ਸਤਨਾਮ। ਨਹੀਂ, ਕੋਸ਼ਿਸ਼ ਕਰੋ, ਬੱਚਿਆਂ ਨੂੰ ਵੀ ਆਦਤ ਪਾਓ, ਸਵੇਰੇ ਸਕੂਲ ਜਾਣ ਤੋਂ ਪਹਿਲੇ 10-15 ਮਿੰਟ ਗੁਰੂ ਦੀ ਬਾਣੀ ਪੜ੍ਹ ਕੇ ਜਾਣ। ਆਖੋ ਸਤਨਾਮ। ਉਹਨਾਂ ਦੀ ਵਿਦਿਆ 'ਤੇ ਕਿਰਪਾ ਹੋਏਗੀ, ਉਹਨਾਂ ਦੀ ਪੜ੍ਹਾਈ 'ਤੇ ਕਿਰਪਾ ਹੋਏਗੀ। ਇਹ ਦੂਜਾ ਬਚਨ, ਬਿਨਾਂ ਜਪਜੀਤ ਸਾਹਿਬ ਦੇ ਪਾੜ ਕੀਤੇ ਕੁਝ ਰਸਨਾ ਨੂੰ ਨਹੀਂ ਲਾਉਣਾ, ਭਾਈ ਕਟਾਰੂ ਨੂੰ ਗੁਰੂ ਅਰਜਨ ਦੇਵ ਜੀ ਨੇ ਦੂਜਾ ਬਚਨ ਝੋਲੀ 'ਚ ਪਾਇਆ। ਗੁਰੂ ਪਿਆਰਿਓ, ਇਹ ਬਚਨ ਗੁਰੂ ਦੇ ਮੰਨਣੇ ਵੱਡੀ ਦਾਤ ਹੈ। 5 ਬਚਨ ਸੀ,
ਤੇ ਦੋ ਸਾਂਝੇ ਹੋਏ ਨੇ, ਤਿੰਨ ਤੁਹਾਡੇ ਨਾਲ ਧਾਰੇ ਰਹਿ ਗਏ। ਅਰਦਾਸ ਕਰੋ ਜਦੋਂ ਵੀ ਫਿਰ ਬਰੇਲੀ ਆਏ, ਆਪ ਜੀ ਦੇ ਦਰਸ਼ਨ ਹੋਏ, ਫਿਰ ਉਹਨਾਂ ਤਿੰਨਾਂ ਬਚਨਾਂ ਦੀ ਸਾਰੀ ਵਿਚਾਰ ਦੀ ਮਹਾਰਾਜ ਦੀ ਸੇਵਾ ਲੈਣ। ਬਾਕੀ ਕੁਝ ਨਾ ਕੁਝ ਰਹਿਣਾ ਵੀ ਚਾਹੀਦਾ ਆਪ ਸਤਨਾਮ ਹੈ ਜੀ। ਬਾਬਾ ਜੀ ਨੇ ਪੁੱਛਿਆ ਸੀ ਨਾ, ਕਹਿੰਦੇ ਬਬੀਆ ਪ੍ਰਿਓ ਪ੍ਰਿਓ ਕਰੇ ਤੇ ਵਧੀਆ ਕਿ ਸਮਾਂਤੀ ਬੂੰਦ ਮਿਲ ਜੇ? ਇੱਕ ਕਹਿੰਦਾ ਜੀ ਮਿਲ ਜੇ, ਬਾਬਾ ਜੀ ਸਿਰ ਲਾਇਆ ਕਹਿੰਦੇ ਨਹੀਂ। ਦੂਜਾ ਕਹਿੰਦਾ ਜੀ ਪ੍ਰਿਓ ਪ੍ਰਿਓ ਕਰਦਾ ਰਹੇ, ਕਹਿੰਦੇ ਤਾਂ ਵੀ ਨਹੀਂ। ਕਹਿੰਦੇ ਜੀ ਫਿਰ ਤੁਸੀਂ ਸਮਤ ਦਿਓ। ਬਾਬਾ ਜੀ ਕਹਿੰਦੇ ਪ੍ਰਿਓ ਪ੍ਰਿਓ ਕਰਦਾ ਵੀ ਰਵੇ, ਬੂੰਦ ਵੀ ਮਿਲ ਜੇ, ਪਰ ਪਿਆਸ ਵੀ ਨਾ ਬੁਝੇ। ਆਖੋ ਸਤਨਾਮ, ਸਾਡੇ ਅੰਦਰ ਪਿਆਸ ਨੀ ਲੱਗੀ ਰਹੇ ਭਾਈ, ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ। ਇਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਪਿਆਰ ਸਦਕਾ ਤੁਹਾਡੇ ਦਰਸ਼ਨ ਹੋਏ ਨੇ। ਆਓ ਜੀ ਇੱਕ ਵਾਰੀ ਇਹ ਪੰਕਤੀ ਪੜ੍ਹੋ, ਫਿਰ ਸਮਾਪਤੀ ਹੈ। ਇੱਥੋਂ ਦੇ ਗੁਰੂ ਦੇ ਵਜ਼ੀਰ, ਇੱਥੋਂ ਦੇ ਸੈਕਟਰੀ ਸਾਹਿਬ, ਪ੍ਰਧਾਨ ਸਾਹਿਬ, ਖਜਾਨਜੀ ਸਾਹਿਬ, ਸਾਰੀ ਕਮੇਟੀ ਦਾ ਦਾਸ ਧੰਨਵਾਦ ਕਰਦਾ ਹੈ, ਜਿਨ੍ਹਾਂ ਦੇ ਪਿਆਰ ਸਦਕਾ ਤੁਹਾਡੇ ਦਰਸ਼ਨ ਹੋਏ ਨੇ। ਸੰਗਤ ਕੋਈ ਨਾ ਕੋਈ ਲਾਭ ਲੈ ਕੇ ਜਾਇਓ। ਪੜ੍ਹੋ ਜੀ ਪੰਕਤੀ, ਫਿਰ ਸਮਾਪਤੀ ਹੈ ਜੀ।
ਗੁਰ ਕਾ ਬਚਨ ਬਸੇ ਜੀ ਨਾਲ, ਗੁਰ ਕਾ ਬਚਨ ਬਸੇ ਜੀ ਨਾਲ, ਬਸੇ ਜੀ ਨਾਲ, ਬਸੇ ਜੀ ਨਾਲ, ਬਸੇ ਜੀ ਨਾਲ, ਬਸੇ ਜੀ।
ਨਾਲੇ